ਪ੍ਰਭ ਦਾਤੋ ਦਾਤਾਰ ਪਰਿਉ ਦਾਤਕ ਇੱਕ ਸਰਣਾ ਮਿਲੇ ਦਾਨ ਸੰਤ ਰਹਿਣ ਇਹ ਲਗ ਬਹੁ ਜਲ ਤਰਣਾ ਮਿਹਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦੇਹ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ ਬਲਿਓ ਚਿਰਾਗ ਅੰਧਾਰ ਮੈਂ ਸਭ ਕਲ ਉਧਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਘਨ ਹਰ ਬੂੰਦ ਬਸੋ ਰੋਮਾਵਲੇ ਕੁਸੁਮ ਬਸੰਤ ਗਨੰਤ ਨਯਾਵੇ ਰਵ ਸਸਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੇ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਜਾਵੇ ਅੰਤ ਨ ਪਾਵਤ ਦੇਵ ਸਭੈ ਮੁਨ ਇੰਦ੍ਰ ਮਹਾਂਸ਼ਿਵ ਜੋਗ ਕਰੀ ਪੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾੜੋ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗਤਾਰਨ ਕੋ ਗੁਰ ਜੋਤਿ ਅਰਜਨ ਮਹਿ ਧਰੀ ਹਮ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਲ ਵਿਖੇ ਵਿਖ ਖਾਹੀ ਮਾਇਆ ਮੋਹ ਭਰਮ ਪੈ ਭੂਲੇ ਸਤਨਾਰਾ ਸਿਉ ਪ੍ਰੀਤ ਲਗਾਏ ਇੱਕ ਉੱਤਮ ਪੰਥ ਸੁਨੋ ਗੁਰ ਸੰਗਤ ਤਹੈ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਂ ਦੇ ਸ਼ਾਹ ਜਿਸ ਪਾਸ ਬੈਠਿਆ ਹੈ ਸਭਨਾ ਸਾਹ ਜਾਨ ਦਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਵਾਹਿਗੁਰੂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਏ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਣੇ ਨਾਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਿਨ ਸੂਤ ਇੱਕ ਬੁਝੇ ਹੋਵੇ ਸਚਿਆਰ ਧਵਲੇ ਉੱਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤੱਲੇ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਮਲ ਕਹਾਂ ਵਿਚਾਰ ਵਾਰਿਆ ਨ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਰਮ ਸਤਿਕਾਰਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਲ ਬਾਅਦ ਇਮਤਿਹਾਨ ਦਾ ਦਿਨ ਆ ਜਾਂਦਾ ਹੈ। ਇਮਤਿਹਾਨ ਵਿੱਚੋਂ ਵੀ ਕੋਈ ਕੋਈ ਪਾਸ ਹੁੰਦਾ ਹੈ। ਅੱਜ ਇਮਤਿਹਾਨ ਦਾ ਦਿਨ ਹੈ। ਜਿਨ੍ਹਾਂ ਨੇ ਪਰਵਾਹ ਨਹੀਂ ਕੀਤੀ, ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹੋਂ, ਚਲਾਂ ਤਾਂ ਭਿੱਜੇ ਕਮਲੀ, ਰਹਾਂ ਤਾਂ ਤੁੱਟੇ ਨੇਹੋ, ਭਿੱਜੋ ਸਿੱਜੋ ਕਮਲੀ, ਅੱਲੋ ਵਰਸੇ ਮੇਓ, ਜਾਏ ਮਿਲਾਂ ਤਿਨ ਸਜਣਾ, ਪਰ ਤੁੱਟੇ ਨਾ ਹੀ ਨੇਹੋ। ਧਨ ਹੋ ਐਸੀ ਬਰਸਾਤ ਦੇ ਅੰਦਰ ਦੂਰ ਦੂਰ ਤੋਂ ਘਰਾਂ ਦੇ ਸੁੱਖਾਂ ਨੂੰ ਤਿਆਗ ਕਰਕੇ ਗੁਰਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਕਈ ਵੇਖਿਆ ਬੀਬੀਆਂ ਕਾਫੀ ਦੂਰੋਂ ਆਈਆਂ, ਚੁੰਨੀਆਂ ਭਿੱਜ ਗਈਆਂ, ਇੱਥੇ ਆ ਕੇ ਪੱਖੇ ਚਲਾ ਕੇ ਸੁਕਾ ਰਹੀਆਂ। ਤੋ ਇਹ ਹੈ ਸੱਚਾ ਪਿਆਰ, ਭਿੱਜੋ ਸਿੱਜੋ ਕਮਲੀ, ਅੱਲੋ ਵਰਸੈ ਮੈਂ। ਥੋੜ੍ਹਾ ਜਿਹਾ ਭਾਵਨਾ ਬੰਦੇ ਨੂੰ ਮਿਲ ਜਾਵੇ ਤਾਂ ਬੰਦਾ ਪਹਿਲੇ ਹੀ ਤਿਆਰ ਹੁੰਦਾ ਹੈ। ਚਲੋ ਅੱਜ ਬਰਸਾਤ ਆ ਰਹੀ ਹੈ, ਬੜਾ ਮੁਸ਼ਕਿਲ ਹੈ, ਅੱਜ ਰਹਿਣ ਹੀ ਦਿੰਦੇ ਹਾਂ। ਪਰ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ, ਸਤਿਗੁਰੂ ਦੀ ਮਿਹਰਾਂ ਹੁੰਦੀਆਂ ਨੇ, ਉਹ ਪਰਵਾਹ ਨਹੀਂ ਕਰਦੇ। ਜਖੜ ਜਾਂਗੀ ਮੀਂਹ ਵਰਸੇ, ਵੀ ਗੁਰ ਦੇਖਣ ਜਾਏ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਏ। ਸਮੁੰਦਰ ਪਾਰ ਕਰਕੇ ਜਾ ਪਹੁੰਚਦੇ ਹਨ। ਤੋ ਧਨਤਾ ਯੋਗ ਹੋ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਵਿੱਤਰ ਬਾਣੀ ਆਦਿ ਬਾਣੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਪਵਿੱਤਰ ਬਾਣੀ ਜਪ ਜੀ ਸਾਹਿਬ, ਜੋ ਗੁਰਮਤ ਦੇ ਸਿਧਾਂਤਾਂ ਦਾ ਇੱਕ ਸੰਗ੍ਰਹਿ ਹੈ। ਇੱਕ ਮੇਨ ਪੁਆਇੰਟ ਹੈ ਕਿ ਜੀਵ ਆਤਮਾ ਕਿਸ ਤਰ੍ਹਾਂ ਪਰਮਾਤਮਾ ਦੇ ਨਾਮ ਨਾਲ ਜੁੜੇ। ਇਹ ਜੀਵਨ ਦਾ ਮਨੋਰਥ ਹੈ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੋਬਿੰਦ ਦੇ ਮਿਲਣ ਦੀ ਵਾਰੀ ਹੈ, ਮਿਲਣ ਦਾ ਤਰੀਕਾ ਹੈ ਨਾਮ, ਸਾਧ ਸੰਗਤ ਵਿੱਚ ਆ ਕਰਕੇ ਨਾਮ ਨਾਲ ਜੁੜਨਾ। ਇਹ ਹੈ ਮੁੱਖ ਨਿਸ਼ਾਨਾ। ਨਾਮ ਨਾਲ ਜੁੜਨ ਦੇ ਲਈ ਸਤਿਗੁਰੂਆਂ ਨੇ ਪੰਜ ਸਾਧਨ ਚੁਣੇ ਹਨ। ਪਹਿਲਾ ਹੈ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਦੂਜਾ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਜਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਚੌਥਾ ਹੈ ਸੁਣੇ ਸਿੱਧ ਪੀਰ ਸੁਰਨਾ। ਪੰਜਵਾਂ ਹੈ ਮੰਨੇ ਮੰਨੇ ਕੀਗਤ ਕਹੀ ਨਾ ਜਾਏ। ਜੋ ਪੰਜ ਸਾਧਨ ਅਪਣਾਉਂਦਾ ਹੈ ਉਹਦਾ ਨਾਮ ਰੱਖਿਆ ਗੁਰੂ ਨਾਨਕ ਨੇ ਪੰਚ, ਉਹ ਪ੍ਰਵਾਨ ਹੈ। ਦੋ ਪੱਖ ਲਏ ਨੇ, ਇੱਕ ਹੈ ਅੰਤਰੀਵ ਪੱਖ, ਇੱਕ ਹੈ ਬਾਹਰਮੁਖੀ ਪੱਖ। ਵਾਹਿਗੁਰੂ ਦੇ ਦੋ ਸਰੂਪ ਮੰਨੇ ਜਾਂਦੇ ਹਨ, ਨਿਰਗੁਣ ਸਰੂਪ ਅਤੇ ਸਰਗੁਣ ਸਰੂਪ। ਅੰਤਰ ਆਤਮੇ ਬਿਰਤੀ ਲਿਜਾ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ, ਉਹਦੀ ਰਜ਼ਾ 'ਚ ਰਾਜ਼ੀ ਰਹਿਣਾ, ਹਰ ਵਸਤੂ ਨੂੰ ਵੇਖ ਕੇ ਨਾਮ ਨਾਲ ਜੁੜ ਜਾਣਾ। ਦੂਸਰਾ ਪੱਖ ਹੈ ਜੋ ਵਾਹਿਗੁਰੂ ਨੇ ਇਹ ਨਾਨਾ ਪ੍ਰਕਾਰ ਦੀ ਸ੍ਰਿਸ਼ਟੀ ਰਚੀ ਹੈ, ਇਸ ਸ੍ਰਿਸ਼ਟੀ ਨੂੰ ਰਚਨਾ ਨੂੰ ਵੇਖ ਕਰਕੇ, ਬੜੀ ਬੇਅੰਤ ਹੈ, ਇਹਦਾ ਕੋਈ ਅੰਤ ਨਹੀਂ ਹੈ, ਇਸ ਨੂੰ ਵੇਖ ਕਰਕੇ ਇਹਦੇ ਵਿੱਚ ਲੈਣਾ ਹੈ ਵਿਸਮਾਦ ਰੰਗ। ਉਹਦੇ ਨਾਲ ਜੁੜ ਜਾਣਾ ਹੈ। ਹੇ ਵਾਹਿਗੁਰੂ ਤੂੰ ਬੜਾ ਬੇਅੰਤ ਹੈ, ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਬਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਦੂਸਰਾ ਪੱਖ ਇਸ ਪੌੜੀ ਦੇ ਅੱਧ ਵਿੱਚੋਂ ਸ਼ੁਰੂ ਹੁੰਦਾ ਹੈ। ਪਹਿਲੇ ਪੱਖ ਵਿੱਚ ਹੀ ਪੰਜ ਸਾਧਨ ਹਨ, ਦੂਸਰੇ ਪੱਖ ਵਿੱਚ ਹੀ ਪੰਜ ਸਾਧਨ ਹਨ। ਉਹਨਾਂ ਨੂੰ ਦੁਹਰਾਇਆ ਹੈ, ਬਾਰਮੁਖੀ ਅਤੇ ਅੰਤਰਮੁਖੀ। ਜੋ ਪੰਜ ਸਾਧਨ ਪੜਾਉਂਦਾ ਹੈ ਉਹ ਪੰਚ ਹੈ, ਉਹ ਪ੍ਰਵਾਨ ਹੈ, ਵਾਹਿਗੁਰੂ ਨੂੰ ਪ੍ਰਧਾਨ ਹੈ। ਇੱਥੇ ਵੀ ਅਤੇ ਉੱਥੇ ਵੀ ਆਗੂ ਹੈ, ਦਰਗਾਹ 'ਚ ਮਾਣ ਪਾਉਂਦਾ ਹੈ, ਰਾਜਾਂ ਦੇ ਵਾਂਗ ਸ਼ੋਭ ਨੀਕ ਹੁੰਦਾ ਹੈ। ਪੰਚ ਦਾ ਕੀ ਕੰਮ ਹੈ? ਗੁਰੂ ਦੇ ਉਪਦੇਸ਼ ਰਾਹੀਂ ਕੇਵਲ ਇੱਕ ਨਾਲ ਜੁੜੇ ਰਹਿਣਾ, ਇੱਕ 'ਚ ਧਿਆਨ ਲੈਣਾ, ਨਾਮ ਨਾਲ ਜੁੜੇ ਰਹਿਣਾ। ਜੇਕਰ ਕੋਈ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਰਚਨਾ ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀਂ ਸੁਮਾ, ਕਰਤੇ ਕੇ ਕਰਨੇ, ਕਰਤੇ ਅਕਾਲ ਪੁਰਖ ਵਾਹਿਗੁਰੂ ਨੇ ਜੋ ਕੁਛ ਪੈਦਾ ਕੀਤਾ ਹੈ ਨਾਹੀਂ ਸੁਮਾਰ, ਇਹਦੀ ਕੋਈ ਗਿਣਤੀ ਨਹੀਂ ਹੈ, ਇਹਦਾ ਕੋਈ ਅੰਤ ਨਹੀਂ ਹੈ। ਸੁਮਾਰ ਉਰਦੂ ਦਾ ਲਫਜ਼ ਹੈ, ਸੁਮਾਰ ਮੈਨੂੰ ਗਿਣਤੀ। ਜੋ ਵਾਹਿਗੁਰੂ ਨੇ ਰਚਨਾ ਰਚੀ ਹੈ, ਜੋ ਕੁਛ ਪੈਦਾ ਕੀਤਾ ਹੈ, ਇਸਦਾ ਕੋਈ ਅੰਤ ਨਹੀਂ ਹੈ, ਇਹਦਾ ਕੋਈ ਸੁਮਾਰ ਨਹੀਂ ਹੈ। ਜੇਕਰ ਕੋਈ ਇਹਨਾਂ ਗੱਲਾਂ ਵੱਲ ਵਿਚਾਰ ਕਰੇ ਤਾਂ ਕਹਿੰਦੇ ਨੇ ਉਸ ਦੀ ਰਚਨਾ ਦਾ ਕੋਈ ਅੰਤ ਨਹੀਂ ਪਾ ਸਕਦਾ। ਇੱਕ ਵੱਡੀ ਗੱਲ ਲੈ ਲਓ, ਉਸ ਵਕਤ ਜਿਹੜੀ ਦੁਨੀਆ ਦੇ ਸਾਹਮਣੇ ਸੀ, ਅੱਜ ਤੋਂ 550 ਸਾਲ ਪਹਿਲੇ, ਇੱਕ ਗੱਲ ਮੰਨੀ ਜਾਂਦੀ ਸੀ ਕਿ ਸਾਡੀ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਹੈ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰਾ ਖਿਆਲ ਇਹ ਹੈ ਕਿ ਧੌਲ ਧਰਮ ਦਇਆ ਕਾ ਪੂਤ, ਅਗਰ ਕੋਈ ਧੌਲ ਹੈ, ਬਲਦ ਹੈ ਜਿਸਨੇ ਧਰਤੀ ਨੂੰ ਚੁੱਕਿਆ ਹੈ, ਜਿਸ ਦੇ ਆਸਰੇ ਧਰਤੀ ਖੜ੍ਹੀ ਹੈ, ਤਾਂ ਮੇਰਾ ਖਿਆਲ ਇਹ ਹੈ ਕਿ ਉਹ ਧੌਲ ਜਿਹੜਾ ਹੈ ਉਹ ਧਰਮ ਹੈ, ਬਲਦ ਹੈ। ਧਰਮ ਹੀ ਬਲਦ ਹੈ, ਦਇਆ ਕਪੂਤ ਉਹ ਧਰਮ ਜੋ ਦਇਆ ਦਾ ਪੁੱਤਰ ਹੈ। ਵਾਹਿਗੁਰੂ ਦੀ ਦਇਆ ਤੋਂ ਧਰਮ ਪੈਦਾ ਹੁੰਦਾ ਹੈ। ਜਿੱਥੇ ਵਾਹਿਗੁਰੂ ਦੀ ਦਇਆ ਹੋਵੇ ਉੱਥੇ ਧਰਮ ਪੈਦਾ ਹੁੰਦਾ ਹੈ। ਅਗਰ ਕੋਈ ਬਲਦ ਹੈ ਤਾਂ ਉਹ ਧਰਮ ਹੈ ਜੋ ਵਾਹਿਗੁਰੂ ਦੀ ਦਇਆ ਤੋਂ ਪੈਦਾ ਹੋਇਆ ਹੈ, ਵਾਹਿਗੁਰੂ ਦੀ ਦਇਆ ਦਾ ਪੁੱਤਰ ਹੈ। ਧੌਲ ਧਰਮ ਦਇਆ ਕਾ ਪੂਤ, ਵਾਹਿਗੁਰੂ ਦੀ ਦਇਆ ਦਾ ਪੁੱਤਰ ਹੈ ਧਰਮ, ਉਹਦੇ ਆਸਰੇ ਧਰਤੀ ਖੜ੍ਹੀ ਹੈ, ਹੋਰ ਕੋਈ ਬਲਦ ਨਹੀਂ ਹੈ, ਧਰਮ ਹੀ ਬਲਦ ਹੈ। ਸੰਤੋਖ ਥਾਪ ਰੱਖਿਆ ਜਿਨਸੂਤ, ਇਸ ਵਾਹਿਗੁਰੂ ਨੇ ਸੰਤੋਖ ਰੂਪੀ ਧਾਗੇ ਦੇ ਅੰਦਰ ਇਹੋ ਜਿਹੀਆਂ ਲੱਖਾਂ ਹਜ਼ਾਰਾਂ ਕਰੋੜਾਂ ਅਸੰਖਾਂ ਧਰਤੀਆਂ ਨੂੰ, ਖੰਡਾਂ ਨੂੰ, ਬ੍ਰਹਿਮੰਡਾਂ ਨੂੰ, ਆਕਾਸ਼ਾਂ ਨੂੰ ਸੰਤੋਖ ਰੂਪੀ ਧਾਗ 'ਚ ਪਰੋ ਕੇ ਰੱਖਿਆ ਹੋਇਆ ਹੈ। ਹਰ ਧਰਤੀ, ਹਰ ਸਮੁੰਦਰ, ਹਰ ਪਹਾੜ ਆਪਣੇ ਧਰਮ ਵਿੱਚ ਹੈ, ਸੰਤੋਖ ਵਿੱਚ ਹੈ। ਜਿੱਥੇ ਜਿੱਥੇ ਵਾਹਿਗੁਰੂ ਨੇ ਦਾਇਰਾ ਬਣਾ ਦਿੱਤਾ ਹੈ, ਸਭ ਆਪਣੇ ਦਾਇਰੇ ਦੇ ਅੰਦਰ ਘੁੰਮ ਰਹੇ ਹਨ। ਧਰਤੀਆਂ ਘੁੰਮ ਰਹੀਆਂ ਹਨ, ਬ੍ਰਹਿਮੰਡ ਘੁੰਮ ਰਹੇ ਹਨ, ਧਰੂ ਤਾਰੇ ਘੁੰਮ ਰਹੇ ਹਨ। ਸੰਤੋਖ ਰੂਪੀ ਧਾਗੇ ਦੇ ਅੰਦਰ ਸਾਰੀ ਸ੍ਰਿਸ਼ਟੀ ਨੂੰ ਵਾਹਿਗੁਰੂ ਨੇ ਪਰੋ ਕੇ ਰੱਖਿਆ ਹੋਇਆ ਹੈ। ਹਰੇਕ ਆਪਣੇ ਆਪਣੇ ਸੰਤੋਖ ਰੂਪੀ ਧਰਮ ਦੇ ਅੰਦਰ ਹੈ। ਸੰਤੋਖ ਥਾਪ ਰੱਖਿਆ ਜਿਨਸੂਤ, ਜੇ ਕੋ ਬੁੱਝੇ ਹੋਵੇ ਸਚਿਆਰ, ਜੋ ਇਸ ਗੱਲ ਨੂੰ ਬੁੱਝ ਲੈਂਦਾ ਹੈ ਕਿ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਸੰਤੋਖ ਰੂਪੀ ਧਾਗ 'ਚ ਪਰੋ ਕੇ ਰੱਖਿਆ ਹੋਇਆ ਹੈ, ਅਤੇ ਸਾਰੀਆਂ ਧਰਤੀਆਂ ਧਰਮ ਦੇ ਆਸਰੇ ਖੜ੍ਹੀਆਂ ਹੋਈਆਂ ਹਨ, ਇਸ ਗੱਲ ਨੂੰ ਜਿਹੜਾ ਬੁੱਝ ਲੈਂਦਾ ਹੈ, ਜੇ ਕੋ ਬੁੱਝੀ ਹੋਵੇ ਸਚਿਆਰ, ਉਹ ਹੋ ਜਾਂਦਾ ਸਚਿਆਰ ਸੱਚ ਦਾ ਘਰ। ਸਚਿਆਰ ਸੱਚ ਆਲੇ ਸ਼ਬਦ ਤੋਂ ਬਣਿਆ ਹੈ, ਸੱਚ ਦਾ ਘਰ। ਆਲੇ ਮੇਰਾ ਘਰ ਹੁੰਦੇ, ਫਾਰਸੀ ਦਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਫਾਰਸੀ ਦੇ ਬਹੁਤ ਸ਼ਬਦ ਵਰਤੇ ਹਨ। ਉਸ ਵੇਲੇ ਸਾਡੇ ਦੇਸ਼ ਦੀ ਰਾਜ ਭਾਸ਼ਾ ਫਾਰਸੀ ਹੁੰਦੀ ਸੀ, ਤਾਂ ਰਾਜ ਭਾਸ਼ਾ ਦਾ ਪ੍ਰਭਾਵ ਪੈਣਾ ਕੁਦਰਤੀ ਗੱਲ ਹੈ। 100 ਸਾਲ ਅੰਗਰੇਜ਼ਾਂ ਨੇ ਸਾਡੇ 'ਤੇ ਰਾਜ ਕੀਤਾ ਹੈ, ਅੰਗਰੇਜ਼ੀ ਦਾ ਐਸਾ ਪ੍ਰਭਾਵ ਪਿਆ ਹੈ ਕਿ 50 ਸਾਲ ਹੋ ਗਏ ਨੇ ਉਸ ਰਾਜ ਨੂੰ ਖਤਮ ਹੋਣ ਤੋਂ ਬਾਅਦ ਵੀ ਅਸੀਂ ਹੋਰ ਵੱਧ ਤੋਂ ਵੱਧ ਅੰਗਰੇਜ਼ੀ ਵੱਲ ਜਾ ਰਹੇ ਹਾਂ, ਅਤੇ 350 ਸਾਲ ਸਾਡੇ ਦੇਸ਼ ਦੀ ਰਾਜ ਭਾਸ਼ਾ ਫਾਰਸੀ ਰਹੀ ਹੈ। ਉਹਦਾ ਸਰਲ ਹੋਵੇ ਬੜਾ ਪ੍ਰਭਾਵ ਹੈ ਫਾਰਸੀ ਦਾ। ਗੁਰੂ ਨਾਨਕ ਦੀ ਬਾਣੀ 'ਚ ਹਜ਼ਾਰਾਂ ਹੀ ਸ਼ਬਦ ਹਨ ਫਾਰਸੀ ਦੇ ਅਪਣਾਏ ਗਏ ਹਨ ਗੁਰਬਾਣੀ ਦੇ ਅੰਦਰ। ਸੱਚ ਆਲੇ ਸਚਿਆਰ ਸੱਚ ਦਾ ਘਰ, ਉਹ ਸਚਿਆਰ ਬਣ ਜਾਂਦਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਕਿਵ ਸਚਿਆਰਾ ਹੋਈਏ ਕਿਵ ਕੂੜੇ ਤੁਰਟੇ ਪਾਲ। ਇਸ ਬਾਤ ਨੂੰ ਬੁੱਝ ਲੈਂਦਾ ਹੈ ਕਿ ਸਾਰੀ ਸ੍ਰਿਸ਼ਟੀ ਰਚਨਾ ਜੋ ਰਚੀ ਹੈ, ਵਾਹਿਗੁਰੂ ਨੇ ਸੰਤੋਖ ਰੂਪੀ ਦਾਗ ਪਰੋ ਕੇ ਰੱਖਿਆ ਹੋਇਆ ਹੈ, ਅਤੇ ਸਭ ਧਰਤੀਆਂ ਧਰਮ ਦੇ ਆਸਰੇ ਖੜੀਆਂ ਹੋਈਆਂ ਹਨ। ਇਸ ਗੱਲ ਨੂੰ ਮੰਨੀਏ ਕਿ ਬਲਦ ਨੇ ਧਰਤੀ ਨੂੰ ਚੁੱਕਿਆ ਹੋਇਆ ਹੈ, ਤਾਂ ਕਹਿੰਦੇ ਨੇ ਧਬਲੇ ਉੱਪਰ ਕੇਤਾ ਭਾਰ। ਦੱਸੋ ਭਾਈ, ਇੱਕ ਬਲਦ ਦੇ ਉੱਪਰ ਕਿਤਨਾ ਭਾਰ ਹੈ ਧਰਤੀ ਦਾ, ਬਲਦ ਚੁੱਕ ਸਕਦਾ? ਚਲੋ ਮੰਨ ਵੀ ਲਈਏ ਬਲਦ ਨੇ ਚੁੱਕਿਆ, ਜਿਸ ਬਲਦ ਨੇ ਚੁੱਕਿਆ ਉਹ ਬਲਦ ਕਿੱਥੇ ਖੜ੍ਹਾ ਹੈ? ਇਹ ਥੱਲੇ ਹੋਰ ਧਰਤੀ ਹੈ ਤਾਂ ਉਹ ਕਿਤੇ ਆਸਰੇ ਖੜੀਏ, ਉਹਦੇ ਥੱਲੇ ਹੋਰ ਬਲਦ ਹੈ ਉਹ ਕਿਤੇ ਆਸਰੇ ਖੜ੍ਹਾ ਹੈ। ਧਰਤੀ ਹੋਰ ਪਰੇ ਹੋਰ ਹੋਰ ਧਰਤੀਆਂ ਦੇ ਥੱਲੇ ਪਰੇ ਤੋਂ ਪਰੇ ਕਿੱਥੇ ਤੱਕ ਜਾਓਗੇ? ਕਿੰਨੇ ਬਲਦ ਬਣਾਓਗੇ? ਕਿੰਨੀ ਧਰਤੀਆਂ ਬਣਾਓਗੇ? ਅਖੀਰ ਤਿਸ ਤੇ ਭਾਰ ਤੱਲੇ ਕਵਣ ਜੋਰ। ਅਖੀਰ ਜਿਹੜਾ ਬਲਦ ਹੈ ਉਹ ਕਿਸ ਦੇ ਆਸਰੇ ਖੜ੍ਹਾ ਹੈ, ਕਿਹੜੀ ਕਿਹੜੇ ਭਾਰ 'ਤੇ ਖੜ੍ਹਾ ਹੋਇਆ ਹੈ? ਇਸ ਲਈ ਕੋਈ ਇਹ ਗੱਲ ਜਿਹੜੀ ਹੈ ਇਹ ਇੱਕ ਅਨਹੋਣੀ ਹੈ, ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਗੱਲ ਨਹੀਂ ਮੰਨੀ ਜਾ ਸਕਦੀ। ਅਗਰ ਕੋਈ ਬਲਦ ਹੈ ਤਾਂ ਉਹ ਧਰਮ ਰੂਪੀ ਬਲਦ ਹੈ, ਜੋ ਦਇਆ ਦਾ ਪੁੱਤਰ ਹੈ, ਵਾਹਿਗੁਰੂ ਦੀ ਦਇਆ ਤੋਂ ਪੈਦਾ ਹੋਇਆ ਹੈ। ਉਸ ਧਰਮ ਰੂਪੀ ਬਲਦ ਨੇ ਧਰਤੀ ਨੂੰ ਚੁੱਕਿਆ, ਧਰਮ ਦੇ ਆਸਰੇ ਧਰਤੀ ਖੜ੍ਹੀ ਹੈ। ਇਸ ਧਰਤੀ ਦੇ ਉੱਪਰ ਜੀ ਜਾਤ ਰੰਗਾਂ ਕੇ ਨਾ, ਵਾਹਿਗੁਰੂ ਨੇ ਕਈ ਜਾਤੀਆਂ ਦੇ ਕਈ ਰੰਗਾਂ ਦੇ ਜੀ ਪੈਦਾ ਕੀਤੇ। ਸਭਨਾ ਲਿਖਿਆ ਬੋਲੀ ਕਲਾਮ, ਜਿਤਨੇ ਜੀ ਪੈਦਾ ਕੀਤੇ ਹਨ ਸਭ ਦੇ ਮੱਥੇ 'ਤੇ ਜੋ ਵਾਹਿਗੁਰੂ ਦੀ ਬੋਲੀ ਕਲਾਮ ਹੈ, ਕਲਮ ਇੰਡੀਪੈਨ ਕਲਮ, ਬੂੜੀ ਕਲਮ ਇੱਕ ਹੁੰਦੀ ਹੈ ਡੁੱਬੀ ਹੋਈ ਸ਼ਾਹੀ ਨਾਲ ਭਰੀ ਹੋਈ ਕਲਮ ਦੇ ਨਾਲ, ਜਾਂ ਜਿਹੜੀ ਬੂੜੀ ਅਰਥ ਕਰਦੇ ਨੇ ਜਿਹੜੀ ਅਰੋਕ ਕਲਮ ਹੈ ਸਦਾ ਚੱਲ ਰਹੀ ਹੈ, ਵਾਹਿਗੁਰੂ ਦੀ ਬੂੜੀ ਕਲਾਮ ਕਲਮ ਦੇ ਨਾਲ ਸਭ ਜੀਵਾਂ ਦੇ ਮੱਥੇ 'ਤੇ ਲਿਖ ਲਿਖੇ ਗਏ ਹਨ। ਸਭਨਾ ਲਿਖਿਆ ਬੂੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਜੋ ਇਹ ਲੇਖ ਵਾਹਿਗੁਰੂ ਨੇ ਲਿਖੇ ਹਨ, ਇਹਨਾਂ ਲਿਖਿਆ ਹੋਇਆਂ ਨੂੰ ਕੋਈ ਬਿਰਲਾ ਜਾਣ ਸਕਦਾ ਹੈ, ਕੋਈ ਬਿਰਲਾ ਪੜ੍ਹ ਸਕਦਾ ਹੈ, ਕੋਈ ਕੋਈ ਪੜ੍ਹ ਸਕਦਾ ਹੈ, ਹਰ ਬੰਦਾ ਨਹੀਂ ਪੜ੍ਹ ਸਕਦਾ। ਕੋਈ ਆਤਮ ਰਸੀਆ ਦਿਵ ਦ੍ਰਿਸ਼ਟੀ ਵਾਲਾ ਪੜ੍ਹ ਸਕਦਾ ਹੈ ਕਿ ਮੱਥੇ 'ਤੇ ਕੀ ਲੇਖ ਲਿਖੇ ਹੁੰਦੇ ਹਨ। ਸਭਨਾ ਲਿਖਿਆ ਬੁੜੀ ਕਲਾਮ, ਸਭਨਾ ਜੀਆਂ ਸਿਰ ਲੇਖ ਧਰਾ ਹੋ, ਬਿਨ ਲੇਖੇ ਨਹੀਂ ਕੋਈ। ਸਭ ਜੀਵਾਂ ਦੇ ਮੱਥੇ 'ਤੇ ਦੁਰਦਰਗਾਹ ਦੇ ਲੇਖ ਲਿਖੇ ਹੁੰਦੇ ਹਨ, ਕੋ ਬਿਰਲਾ ਸਿਰ ਪੜ੍ਹ ਸਕਦਾ ਹੈ। ਇਹ ਲੇਖਾ ਲਿਖ ਜਾਣੇ ਕੋਈ, ਲੇਖਾ ਲਿਖਿਆ ਕੀਤਾ ਹੋਏ, ਜੋ ਵਾਹਿਗੁਰੂ ਨੇ ਲੇਖੇ ਲਿਖੇ ਹਨ, ਕਿਤਨੇ ਹਨ, ਕੈਸੇ ਹਨ, ਕਿਹੋ ਜਿਹੇ ਹਨ, ਕੋਈ ਜਾਣ ਨਹੀਂ ਸਕਦਾ। ਕਿਤਾ ਤਾਣ ਸਵਾਲਿਓ ਰੂਪ। ਵਾਹਿਗੁਰੂ ਵਿੱਚ ਕਿੰਨੀ ਕੁ ਸ਼ਕਤੀ ਹੈ, ਉਹਦਾ ਕਿੰਨਾ ਕੁ ਬਲ ਹੈ, ਕਿੰਨਾ ਕੁ ਜ਼ੋਰ ਹੈ, ਔਰ ਸਵਾਲਿਓ ਕਿਤਨਾ ਕੁ ਉਹ ਸੁੰਦਰ ਹੈ, ਕਿਤਨਾ ਕੁ ਸੁੰਦਰ ਹੈ, ਰੂਪ ਵਾਲਾ ਹੈ, ਉਹ ਕਿਤਨੀ ਤਾਕਤ ਵਾਲਾ ਹੈ, ਇਹਦਾ ਕੋਈ ਅੰਤ ਨਹੀਂ। ਕੇਤੀ ਦਾਤ ਜਾਣੇ ਕੌਣ ਕੂਤ, ਕਿਸ ਦੇ ਅੰਦਰ ਕੂਵਤ ਹੈ। ਕੂਵਤ ਮੈਨੂੰ ਹੁੰਦਾ ਹੈ ਸ਼ਕਤੀ, ਤਾਕਤ, ਬਲ। ਇਹ ਵੀ ਉਰਦੂ ਦਾ ਲਫਜ਼ ਹੈ, ਫਾਰਸੀ ਦਾ ਕੂਵਤ। ਕੇਤੀ ਦਾਤ ਜਾਣੇ ਕੌਣ ਕੂਤ, ਕਿਸ ਵਿੱਚ ਤਾਕਤ ਹੈ, ਸ਼ਕਤੀ ਹੈ ਕਿ ਵਾਹਿਗੁਰੂ ਦੀਆਂ ਦਾਤਾਂ ਦਾ ਵਰਣਨ ਕਰ ਸਕੇ। ਕਿਤਨੀਆਂ ਦਾਤਾਂ ਹਨ, ਉਹਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਹੈ। ਅਸੀਂ ਆਮ ਜਿਸ ਬੰਦੇ ਕੋਲ ਮਾਇਆ ਦਾ ਪਸਾਰਾ ਹੋਵੇ, ਗੱਡੀਆਂ ਹੋਣ, ਮਿੱਲਾਂ ਹੋਣ, ਕਾਰਖਾਨੇ ਹੋਣ, ਕਹਿੰਦੇ ਬੜੀ ਰੱਬ ਦੀ ਕਿਰਪਾ ਹੈ, ਇਸ ਉੱਤੇ ਬੜਾ ਕੁਝ ਰੱਬ ਨੇ ਦਿੱਤਾ ਹੈ। ਪਰ ਐਸੀਆਂ ਐਸੀਆਂ ਦਾਤਾਂ ਹਨ ਵਾਹਿਗੁਰੂ ਦੀਆਂ, ਜਿਹਨਾਂ ਵੱਲ ਅਸੀਂ ਬਹੁਤ ਘੱਟ ਧਿਆਨ ਦਿੰਦੇ ਹਾਂ। ਆਹ ਵੇਖੋ ਕਿੱਡੀ ਵੱਡੀ ਦਾਤ ਹੈ, ਜੇ ਪ੍ਰਸਾਦ ਸੁਣੇ ਕਰਨ ਨਾਥ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੋ ਕੰਨਾਂ ਦੇ ਨਾਲ ਆਵਾਜ਼ਾਂ ਸੁਣਦਾ, ਕੀਰਤਨ ਸੁਣਦਾ, ਕਥਾ ਸੁਣਦਾ, ਕਿੱਡੀ ਵੱਡੀ ਦਾਤ ਹੈ। ਜਿਹੜੇ ਬੰਦੇ ਡੋਰੇ ਨੇ ਉਹਨਾਂ ਕੋਲ ਜਾ ਕੇ ਪੁੱਛੋ ਕੀ ਹਾਲ ਹੈ, ਬੜੀ ਵੱਡੀ ਦਾਤ ਹੈ, ਜਦੋਂ ਕੋਈ ਮੁੱਲ ਹੀ ਨਹੀਂ ਹੈ। ਜੋ ਜਮਾਂਦਰੂ ਡੋਰੇ ਹਨ ਉਹਨਾਂ ਨੂੰ ਕੋਈ ਠੀਕ ਨਹੀਂ ਕਰ ਸਕਦਾ, ਉਹਦਾ ਕੋਈ ਇਲਾਜ ਨਹੀਂ ਹੈ। ਗੁੰਗੀਆਂ ਬੋਲੇ ਦੇ ਸਕੂਲ ਵੇਖੇ ਨੇ, ਯਤਨ ਬੜੇ ਹੁੰਦੇ ਨੇ, ਆਪਰੇਸ਼ਨ ਵੀ ਕੀਤੇ ਜਾਂਦੇ ਨੇ, ਪਰ ਅੰਦਰ ਜੇਕਰ ਸਰੋਤ ਇੰਦਰਾ ਹੀ ਨਹੀਂ ਹੈ ਕੀ ਕਰੇਗਾ। ਅੱਖਾਂ ਦੇ ਆਪਰੇਸ਼ਨ ਸ਼ੁਰੂ ਕੀਤੇ ਸਨ, ਦੂਜੀਆਂ ਅੱਖਾਂ ਪਾਵਣੀਆਂ ਪਸ਼ੂਆਂ ਦੀਆਂ, ਜੀਵਾਂ ਦੀਆਂ, ਪਰ ਕੋਈ ਬਿਰਲਾ ਕਾਮਯਾਬ ਹੋਇਆ ਹੈ। ਜਿਹਦੇ ਪਿੱਛੇ ਚਕਸ਼ੂ ਇੰਦਰਾ ਹੈ, ਨਜ਼ਰ ਵਾਲਾ ਇੰਦਰਾ ਹੈ, ਨਾੜੀਆਂ ਹਨ, ਤਾਂ ਉਸੇ ਦਾ ਆਪਰੇਸ਼ਨ ਕਾਮਯਾਬ ਹੁੰਦੇ ਨੇ, ਦੂਸਰੇ ਦੇ ਨਹੀਂ। ਜੇ ਚਕਸ਼ੂ ਇੰਦਰਾ ਹੀ ਨਹੀਂ ਹੈ, ਵੇਖਣ ਵਾਲੀ ਜੋਤ ਹੀ ਨਹੀਂ ਰੱਬ ਨੇ ਰੱਖੀ, ਕੋਈ ਕੁਛ ਨਹੀਂ ਕਰ ਸਕਦਾ। ਕਿੱਡੀ ਵੱਡੀ ਦਾਤ ਹੈ, ਜੇ ਪ੍ਰਸਾਦ ਪਿੱਖ ਹੈ ਬਿਸਮਾਦ। ਅੱਖਾਂ ਦੇ ਨਾਲ ਤੂੰ ਬਿਸਮਾਦ ਕੁਦਰਤ ਨੂੰ ਵੇਖਦਾ ਹੈ, ਕਿੱਡੀ ਵੱਡੀ ਦਾਤ ਹੈ। ਸਾਡੇ ਡੇਰੇ 'ਚ ਕਿ ਗਿਆਨੀ ਫਤਿਹ ਸਿੰਘ ਸਨ ਜੀ, ਉਹਨਾਂ ਤਕਰੀਬਨ 18 ਸਾਲ ਕੀਰਤਨ ਕੀਤਾ ਹੈ ਡੇਰੇ ਵਿੱਚ। ਉਹਨਾਂ ਦੀ ਇੱਕ ਬੱਚੀ ਪ੍ਰੀਤਮ ਕੌਰ ਦਾ ਇੱਕ ਬੱਚਾ ਹੋਇਆ, ਜਨਮ ਲੈਂਦਿਆਂ ਹੀ ਬੁਖਾਰ, ਜਨਮ ਤੋਂ ਇਲਾਜ ਸ਼ੁਰੂ ਹੋ ਗਿਆ। ਜਦੋਂ ਠੰਡ ਹੋਵੇ ਤਾਂ ਬੁਖਾਰ ਘੱਟ ਹੋ ਜਾਵੇ, ਗਰਮੀ ਵਿੱਚ ਬੁਖਾਰ ਵੱਧ ਜਾਵੇ, ਹਟੇ ਹੀ ਨਹੀਂ ਬੁਖਾਰ। ਬੁਖਾਰ ਦੇ ਵਿੱਚ ਹੀ ਇਲਾਜ ਹੁੰਦਿਆਂ ਹੁੰਦਿਆਂ 1.5 ਸਾਲ ਦਾ ਹੋ ਗਿਆ। ਇੱਕ ਦਿਨ ਮਾਂ ਬਿਠਾਉਣ ਲੱਗੀ ਤਾਂ ਆਪਣੇ ਸਿਰ ਨੂੰ ਕੰਟਰੋਲ ਨਾ ਕਰੇ, ਸਿਰ ਲੁੜਕ ਜਾਵੇ, ਇੱਧਰ ਜਾਵੇ, ਉੱਧਰ ਜਾ, ਡਿੱਗ ਪਵੇ। ਮੈਂ ਜਾ ਕੇ ਡਾਕਟਰ ਨੂੰ ਦੱਸਿਆ, ਬੈਠ ਨਹੀਂ ਸਕਦਾ, ਸਿਰ ਨੂੰ ਕੰਟਰੋਲ ਨਹੀਂ ਕਰਦਾ। ਤਾਂ ਡਾਕਟਰ ਕਿਹਾ ਪਟਿਆਲੇ ਲੈ ਜਾਓ, ਜੋ ਬੱਚੇ ਦਾ ਸਪੈਸ਼ਲਿਸਟ ਹੈ ਉਹਨੂੰ ਵਿਖਾਓ। ਪਟਿਆਲੇ ਜਾ ਕੇ ਦਿਖਾਇਆ ਬੱਚੇ ਦੀ ਸਪੈਸ਼ਲਿਸਟ ਨੂੰ, ਕਹਿੰਦਾ ਹੈ ਦੇਖ ਦਿਖਾ ਕਰਕੇ ਕਿ ਸਿਰ ਨੂੰ ਕੰਟਰੋਲ ਕਰਨ ਵਾਲਾ ਇੱਕ ਪੁਰਜਾ ਹੁੰਦਾ ਹੈ ਪਿਛਲੇ ਪਾਸੇ ਗਰਦਨ 'ਤੇ, ਜਿਸਨੂੰ ਨਰਗਟ ਆਖਦੇ ਨੇ ਪੰਜਾਬੀ ਵਿੱਚ, ਕੰਟਰੋਲਰ ਸੁੱਚ ਅੰਗਰੇਜ਼ੀ 'ਚ ਕਹਿੰਦੇ ਨੇ, ਕਿ ਉਹ ਕੰਟਰੋਲਰ ਸੁੱਚ ਦਾ ਪੁਰਜਾ ਵਾਹਿਗੁਰੂ ਨੇ ਇਹਦਾ ਬਣਾਇਆ ਹੀ ਨਹੀਂ। ਤਾਂ ਡਾਕਟਰ ਕਹਿਣ ਲੱਗਾ, ਜਿਹੜੀ ਸ਼ਾਇਦ ਰੱਬ ਨੇ ਨਹੀਂ ਬਣਾਈ ਅਸੀਂ ਨਹੀਂ ਬਣਾ ਸਕਦੇ, ਹਾਂ ਕੁਦਰਤ ਚਾਹੇ ਆਪਣੇ ਆਪ ਬਣ ਸਕਦਾ ਹੈ, ਆਟੋਮੈਟਿਕ ਬਣ ਸਕਦਾ ਹੈ, ਅਸੀਂ ਕੁਛ ਨਹੀਂ ਕਰ ਸਕਦੇ, ਕੋਈ ਇਲਾਜ ਨਹੀਂ ਸਾਡੇ ਕੋਲ। ਜੋ ਪੁਰਜਾ ਰੱਬ ਨੇ ਬਣਾਇਆ ਹੀ ਨਹੀਂ ਅਸੀਂ ਨਹੀਂ ਬਣਾ ਸਕਦੇ। ਕਹਿਣ ਲੱਗਾ ਹੋਰ ਕੋਈ ਤਰੀਕਾ ਨਹੀਂ ਹੈ, ਕੋਈ ਇਲਾਜ ਨਹੀਂ ਹੈ, ਉਸ ਕੁਦਰਤ ਦਾ ਇਲਾਜ ਹੈ, ਉਸ ਕੁਦਰਤ 'ਤੇ ਸੁੱਟੋ, ਉਹ ਕਰ ਸਕਦੀ ਹੈ। ਉਸ ਬੱਚੇ ਰੋਜ਼ ਆ ਕੇ ਗੁਰਦੁਆਰੇ ਚਰਨ ਧੂਲ ਲਗਾਉਣੀ, ਅੰਮ੍ਰਿਤ ਜਲ ਪਿਲਾਉਣਾ, ਹੌਲੇ ਹੌਲੇ ਕੁਝ ਸਾਲਾਂ ਤੋਂ ਬਾਅਦ ਆਪਣੇ ਆਪ ਪੁਰਜਾ ਬਣ ਗਿਆ, ਕੁਦਰਤ ਬਣਾ ਸਕਦੀ। ਤਾਂ ਇਸ ਲਈ ਕੀਤੀ ਦਾਤ ਜਾਣੇ ਕੌਣ ਕੋਲ, ਕਿਸ 'ਚ ਤਾਕਤ ਹੈ। ਜੋ ਵਾਹਿਗੁਰੂ ਦੀਆਂ ਕਿਤਨੀਆਂ ਕੁ ਦਾਤਾਂ ਹਨ, ਉਹਦਾ ਵਰਣਨ ਕਰ ਸਕੇ। ਕੀਤਾ ਪਸਾਓ, ਇਹ ਸਾਰੀ ਸ੍ਰਿਸ਼ਟੀ ਦਾ ਰਚਨਾ ਦਾ ਵਾਹਿਗੁਰੂ ਨੇ ਪਸਾਰਾ ਕੀਤਾ ਕੈਸੇ, ਏਕੋ ਕਵਾਓ, ਇੱਕ ਹੁਕਮ ਦੇ ਨਾਲ, ਹੁਕਮ ਦੇ ਨਾਲ ਹੀ ਸਾਰੀ ਸ੍ਰਿਸ਼ਟੀ ਰਚੀ ਗਈ। ਮੁਸਲਮਾਨੀ ਮਤ 'ਚ ਕਹਿੰਦੇ ਨੇ ਰੱਬ ਨੇ ਆਖਿਆ ਕੁੱਲ, ਅਤੇ ਸਾਰੀ ਦੁਨੀਆ ਬਣ ਗਈ। ਈਸਾਈ ਮਤ ਵਾਲ ਕਹਿੰਦੇ ਨੇ ਕਿ ਰੱਬ ਨੇ ਇੱਕ ਦਿਨ ਧਰਤੀ ਬਣਾਈ, ਇੱਕ ਦਿਨ ਸਮੁੰਦਰ ਬਣਾਏ, ਇੱਕ ਦਿਨ ਪਹਾੜ ਬਣਾਏ, ਇੱਕ ਦਿਨ ਜੀਵ ਪੈਦਾ ਕੀਤੇ, ਛੇ ਦਿਨ ਬਣਾਉਂਦਾ ਰਿਹਾ ਅਤੇ ਸੱਤਵੇਂ ਦਿਨ ਥੱਕ ਗਿਆ ਅਤੇ ਉਹਨੇ ਰੈਸਟ ਕੀਤਾ ਐਤਵਾਰ ਵਾਲੇ ਦਿਨ। ਪਰ ਗੁਰਬਾਣੀ ਕਹਿੰਦੀ ਹੈ ਕੀਤਾ ਪਸਾਓ, ਏਕੋ ਕਵਾਓ, ਇੱਕ ਹੁਕਮ ਕੀਤਾ ਵਾਹਿਗੁਰੂ ਦੇ, ਹੁਕਮ ਸਾਰੀ ਸ੍ਰਿਸ਼ਟੀ ਸਾਜੀ ਗਈ। ਤਿਸ 'ਤੇ ਹੋਏ ਲੱਖ ਦਰਜਾਓ, ਸ੍ਰਿਸ਼ਟੀ ਸਾਜੀ ਗਈ ਹੁਕਮ ਦੇ ਵਿੱਚ, ਅਤੇ ਉਸ ਹੁਕਮ ਤੋਂ ਹੀ ਲੱਖਾਂ ਹੀ ਜ਼ਿੰਦਗੀ ਦੀਆਂ ਰੌਵਾਂ ਚੱਲ ਪਈਆਂ, ਲੱਖਾਂ ਦਰਿਆ ਚੱਲ ਪਏ। ਦਰਿਆ ਭਾਵ ਵਗਣ ਵਾਲੀ ਚੀਜ਼, ਹਰ ਚੀਜ਼ ਵਗਣ ਵਾਲੀ ਹੈ, ਚੱਲਣ ਵਾਲੀ ਹੈ, ਰੌਂ ਲੱਖਾਂ ਹੀ ਰੌਵਾਂ ਚੱਲ ਪਈਆਂ, ਨਦੀਆਂ ਚੱਲ ਪਈਆਂ, ਸਮੁੰਦਰ ਚੱਲ ਪਏ, ਜ਼ਿੰਦਗੀਆਂ ਚੱਲ ਪਈਆਂ। ਤਿਸ 'ਤੇ ਹੋਏ ਲੱਖ ਦਰਿਆਓ, ਲੱਖਾਂ ਹੀ ਦਰਿਆ ਭਾਵ, ਲੱਖਾਂ ਹੀ ਜ਼ਿੰਦਗੀ ਦੀਆਂ ਰੌਵਾਂ ਚੱਲ ਪਈਆਂ। ਕੁਦਰਤ ਕਮਲ ਕਹਾਂ ਵਿਚਾਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੁਦਰਤ ਕਮਲ, ਕੁਦਰਤ ਮੈਨੇ ਸ਼ਕਤੀ ਤਾਕਤ, ਮੇਰੇ 'ਚ ਕੀ ਸ਼ਕਤੀ ਹੈ, ਮੇਰੇ 'ਚ ਕੀ ਤਾਕਤ ਹੈ ਕਿ ਉਸ ਵਾਹਿਗੁਰੂ ਦੀ ਕੀਤੀ ਦਾ ਰਚਨਾ ਦਾ ਵਿਚਾਰ ਕਰ ਸਕਾਂ, ਕੁਦਰਤ ਦਾ ਵਿਚਾਰ ਕਰ ਸਕਾਂ, ਰਚਨਾ ਦਾ ਵਿਚਾਰ ਕਰ ਸਕਾਂ। ਵਾਰਿਆਂ ਨਾ ਜਾਵਾਂ ਇੱਕ ਵਾਰ, ਮੈਂ ਤਾਂ ਉਸ ਵਾਹਿਗੁਰੂ ਦੀ ਰਚਨਾ ਤੋਂ ਇੱਕ ਵਾਲ ਜਿੱਤਣਾ ਵੀ, ਇੱਕ ਰੋਮ ਜਿੱਤਣਾ ਵੀ ਵਾਰਿਆ ਨਹੀਂ ਜਾ ਸਕਦਾ, ਕੁਰਬਾਨ ਨਹੀਂ ਹੋ ਸਕਦਾ। ਇਹੋ ਕੁਝ ਕਹਾਂਗਾ ਰਚਨਾ ਨੂੰ ਵੇਖ ਕਰਕੇ ਕਿ ਹੇ ਵਾਹਿਗੁਰੂ, ਤੂੰ ਬੜਾ ਬੇਅੰਤ ਹੈ, ਤੇਰੀ ਕੁਦਰਤ ਬੜੀ ਬੇਅੰਤ ਹੈ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਜੋ ਤੈਨੂੰ ਭਾਉਂਦਾ ਹੈ ਸਭ ਠੀਕ ਹੈ, ਤੂੰ ਹਮੇਸ਼ਾ ਰਹਿਣ ਵਾਲਾ ਹੈ, ਅਵਿਨਾਸ਼ੀ ਹੈ, ਅਟਲ ਹੈ, ਸਲਾਮਤ ਹੈ, ਜੋ ਤੈਨੂੰ ਭਾਉਂਦਾ ਹੈ ਠੀਕ ਹੈ। ਜੋ ਪਹਿਲਾ ਸਿਧਾਂਤ ਸੀ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ, ਉਹੀ ਆ ਗਿਆ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਸ ਰਚਨਾ ਦੇ ਅੰਦਰ ਕੈਸੇ ਕੈਸੇ ਜੀਵ ਹਨ, ਕਹਿੰਦੇ ਨੇ ਅਸੰਖਾਂ ਹੀ ਜਪ ਕਰਨ ਵਾਲੇ ਹਨ, ਅਸੰਖਾਂ, ਅਸੰਖ ਗਿਣਤੀ ਦਾ ਮੈਥ ਦਾ ਸਭ ਤੋਂ ਅਖੀਰਲਾ ਹਿੰਸਾ ਹੈ, ਇਸ ਅੱਗੇ ਕੋਈ ਗਿਣਤੀ ਨਹੀਂ ਹੈ, ਗਿਣਤੀ ਖਤਮ ਹੋ ਜਾਂਦੀ ਹੈ ਅਸੰਖ ਤੋਂ ਅੱਗੇ। ਅਸੰਖ ਨੋ ਸੰਖਿਆ ਨੋ ਗਿਣਤੀ, ਕਹਿੰਦੇ ਨੇ ਅਸੰਖਾਂ ਜਪ ਕਰਨ ਵਾਲੇ ਹਨ। ਤੁਸੀਂ ਕਹੋਗੇ ਸਾਰੀ ਦੁਨੀਆ ਦੀ ਆਬਾਦੀ ਇਸ ਵੇਲੇ ਕੋਈ 5 ਅਰਬ ਦੇ ਕਰੀਬ ਹੈ, ਅਤੇ ਅਸੰਖਾਂ ਜਪ ਕਰਨ ਵਾਲੇ ਕਿੱਥੋਂ ਹੋ ਗਏ? ਗੁਰੂ ਨਾਨਕ ਦੀ ਦ੍ਰਿਸ਼ਟੀ ਕੇਵਲ ਇੱਕ ਧਰਤੀ 'ਤੇ ਨਹੀਂ ਪੈ ਰਹੀ, ਗੁਰੂ ਨਾਨਕ ਦੀ ਨਜ਼ਰ ਉਹਦੀ ਰਚਨਾ 'ਤੇ ਪੈ ਰਹੀ ਹੈ, ਸਾਰੀ ਸ੍ਰਿਸ਼ਟੀ 'ਤੇ ਪੈ ਰਹੀ ਹੈ। ਉਹਦੀ ਸ੍ਰਿਸ਼ਟੀ 'ਚ ਕੀ ਕੁਝ ਹੈ? ਕਹਿੰਦੇ ਨੇ ਅਸੰਖਾਂ ਧਰਤੀਆਂ ਹਨ, ਅਸੰਖਾਂ ਪਤਾਲ ਹਨ, ਅਸੰਖਾਂ ਬ੍ਰਹਿਮੰਡ ਹਨ, ਅਸੰਖਾਂ ਬ੍ਰਹਿਮੰਡ। ਆ ਜਿੱਤਣਾ ਕੁਛ ਨਜ਼ਰ ਆ ਰਿਹਾ ਹੈ, ਜਿਤਨੇ ਤਾਰੇ ਅਤੇ ਸੂਰਜ ਅਤੇ ਚੰਦ ਅਤੇ ਧਰਤੀਆਂ ਇੱਕ ਬ੍ਰਹਿਮੰਡ ਵਿੱਚ ਹਨ, ਇਹੋ ਜੇ ਕਰੋੜਾਂ ਬ੍ਰਹਿਮੰਡ ਹਨ, ਤੋ ਸਾਰੀ ਰਚਨਾ ਸ੍ਰਿਸ਼ਟੀ ਦੇ ਉੱਪਰ ਨਜ਼ਰ ਪੈ, ਉਹਦੀ ਰਚਨਾ ਦੇ ਅੰਦਰ ਅਸੰਖਾਂ ਜੀਵ, ਅਣਗਿਣਤ ਜੀਵ ਜਪ ਕਰਨ ਵਾਲੇ ਹਨ। ਅਸੰਖ ਜਪ, ਅਸੰਖ ਭਾਵ, ਅਸੰਖਾਂ ਹੀ ਅਣਗਿਣਤ ਹੀ ਪ੍ਰੇਮ ਕਰਨ ਵਾਲੇ ਜੀਵ ਹਨ। ਅਸੰਖ ਪੂਜਾ, ਅਣਗਿਣਤ ਹੀ ਜੀਵ ਪੂਜਾ ਕਰ ਰਹੇ ਹਨ, ਕੋਈ ਕਿਸ ਤਰ੍ਹਾਂ ਕਰ ਰਿਹਾ, ਕੋਈ ਕਿਸ ਤਰ੍ਹਾਂ ਕਰ ਰਿਹਾ ਹੈ। ਆਹ ਜਿਹੜੇ ਰੋਲੇ ਪਾਏ ਹੋਏ ਨੇ ਕਿ ਮਰਿਆਦਾ ਮਰਿਆਦਾ, ਗੁਰਮਤ ਮਰਿਆਦਾ, ਸਿੱਖ ਮਰਿਆਦਾ, ਭਾਈ ਰੱਬ ਦਾ ਨਾਮ ਜਪਣ ਦੇ ਲਈ ਕੋਈ ਸ਼ਰਤ ਨਹੀਂ ਹੈ, ਉਹ ਕਿਸੇ ਤਰੀਕੇ ਜਪੇ, ਬਹਿ ਕੇ ਜਪੇ, ਖੜੋ ਕੇ ਜਪੇ, ਸੌਂ ਕੇ ਜਪੇ, ਕਿਸ ਤਰ੍ਹਾਂ ਜਪੇ, ਪੁੱਠਾ ਹੋ ਕੇ ਜਪੇ, ਕੋਈ ਸ਼ਰਤ ਨਹੀਂ ਹੈ, ਕਿਸੇ 'ਤੇ ਕੋਈ ਪਾਬੰਦੀ ਨਹੀਂ ਲਗਾਈ ਜਾ ਸਕਦੀ ਕਿ ਤੂੰ ਨਾਮ ਇੰਝ ਜਪ ਅਤੇ ਇੰਝ ਨਾ ਜਪ। ਜਿਵੇਂ ਕਿਸੇ ਦੀ ਮਰਜ਼ੀ ਆਵੇ ਨਾਮ ਜਪੇ, ਜਿਵੇਂ ਕਿਸੇ ਨੂੰ ਕੁਝ ਜਪਾਏ ਜਾਵੇ, ਕਾਹਦੀ ਮਰਿਆਦਾ ਹੈ? ਐਵੇਂ ਤੰਗ ਦਾਇਰੇ ਦੀਆਂ ਗੱਲਾਂ ਨੇ, ਤੰਗ ਦਿੱਲੀ ਦੀਆਂ ਗੱਲਾਂ ਨੇ। ਜਿਵੇਂ ਵਾਹਿਗੁਰੂ ਬੇਅੰਤ ਹੈ, ਉਹਦਾ ਸਭ ਕੁਛ ਹੀ ਬੇਅੰਤ ਹੈ, ਉਹ ਸਾਰੀਆਂ ਹੱਦਾਂ ਤੋਂ ਬਾਹਰ ਹੈ, ਸਾਰੇ ਦਾਇਰਿਆਂ ਤੋਂ ਬਾਹਰ ਹੈ, ਬੜਾ ਬੇਅੰਤ ਹੈ, ਹਦਬੰਦੀ 'ਚ ਆਉਣ ਵਾਲਾ ਨਹੀਂ ਹੈ, ਘੇਰਾ 'ਚ ਆਉਣ ਵਾਲਾ ਨਹੀਂ ਹੈ। ਅਸੰਖ ਪੂਜਾ ਸੰਖਾਂ ਜੀਵ ਵੱਖਰੇ ਵੱਖਰੇ ਢੰਗ ਨਾਲ ਤਰੀਕੇ ਨਾਲ, ਜਿਵੇਂ ਜਿਵੇਂ ਕਿਸੇ ਨੂੰ ਵਾਹਿਗੁਰੂ ਨੇ ਲਾਇਆ ਹੈ, ਜਿੱਤ ਕੋ ਲਾਇਆ ਅਤੇ ਤੇਲਾ ਪੂਜਾ ਕਰ ਰਹੇ ਨੇ। ਅਸੰਖ ਪੂਜਾ ਅਸੰਖ ਤਪ ਤਾਓ, ਅਸੰਖਾਂ ਹੀ ਜੀਵ ਤਪ ਕਰ ਰਹੇ ਹਨ, ਤਪਸ਼ੂਏ ਬੈਠ ਕਰਕੇ ਤਪ ਕਰ ਰਹੇ ਹਨ, ਔਖੇ ਕਿਰੜੇ ਭਿਆਨਕ ਤਪ ਕਰ ਰਹੇ ਹਨ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖਾਂ ਹੀ ਜੀਵ ਹਨ ਜੋ ਮੂੰਹ ਦੇ ਨਾਲ ਗ੍ਰੰਥਾਂ ਦੇ ਵੇਦਾਂ ਦੇ ਪਾਠ ਕਰਦੇ ਹਨ, ਅਸੰਖ ਹਨ, ਅਣਗਿਣਤ ਹਨ। ਇਸ ਤੁਕ ਨੂੰ ਲੈ ਕਰਕੇ ਸਤਿਆਰਥ ਪ੍ਰਕਾਸ਼ ਦੇ ਕਰਤਾ ਸਵਾਮੀ ਦਯਾਨੰਦ ਨੇ ਲਿਖਿਆ ਹੈ ਕਿ ਵੇਖੋ, ਗੁਰੂ ਨਾਨਕ ਸਾਹਿਬ ਨੇ ਵੀ ਵੇਦ ਦੀ ਉੱਚੀ ਮਹਿਮਾ ਦੱਸੀ ਹੈ। ਗੁਰੂ ਨਾਨਕ ਨੇ ਕਿਹਾ ਕਿ ਅਸੰਖਾਂ ਗ੍ਰੰਥਾਂ ਦੇ ਵਿੱਚੋਂ ਵੇਦ ਦਾ ਪਾਠ ਮੁਖੀ ਹੈ। ਵਿਦਵਾਨ ਲੋਕ ਅੱਖਰਾਂ ਨੂੰ ਤਰੋਲ ਮਰੋੜ ਕੇ ਜਿਵੇਂ ਚੰਦ ਨੇ ਲਾ ਲੈਂਦੇ ਨੇ, ਪਰ ਇਹਦਾ ਅਰਥ ਹੈ ਕਿ ਜਿਹੜਾ ਭਾਵ ਚੱਲ ਰਿਹਾ ਹੈ ਕਿ ਅਸੰਖਾਂ ਜਪਕਣ ਵਾਲੇ, ਅਸੰਖਾਂ ਤਪਕਣ ਵਾਲੇ, ਅਸੰਖਾਂ ਹੀ ਮਨੁੱਖ ਹਨ ਜਿਹੜੇ ਕਿ ਮੂੰਹ ਨਾਲ ਗ੍ਰੰਥਾਂ ਦੇ ਵੇਦਾਂ ਦੇ ਪਾਠ ਕਰ ਰਹੇ ਹਨ। ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖਾਂ ਹੀ ਜੋਗੀ ਲੋਕ ਹਨ ਜਿਹੜੇ ਕਿ ਉਦਾਸੀਆਂ ਲੈ ਕਰਕੇ ਘਰਾਂ ਵਿੱਚੋਂ ਪਰਿਵਾਰ ਵਿੱਚੋਂ ਉਦਾਸ ਮਨ ਹੋ ਕਰਕੇ ਸਮਾਧੀਆਂ ਲਗਾ ਕਰਕੇ ਬੈਠੇ ਹੋਏ ਹਨ। ਅਸੰਖ ਜੋਗ ਮਨ ਰਹੇ ਉਦਾਸ, ਜੋ ਮਨ 'ਚ ਉਦਾਸੀ ਧਾਰਨ ਕਰਕੇ ਉਦਾਸ ਹੋ ਕਰਕੇ ਜੋਗ ਕਰ ਰਹੇ ਹਨ। ਅਸਥਿਰ ਜੋਗੀ ਲੋਕ ਹਨ, ਕਈ ਤਪ ਕਰਨ ਵਾਲੇ ਹਨ। ਕਥਾ ਆਉਂਦੀ ਹੈ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਤੀਰਥ ਯਾਤਰਾ ਦਾ ਉੱਦਮ ਕੀਤਾ। ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਰਣ ਅਰਥਾ, ਲੋਕਾਂ ਦੇ ਉਧਾਰ ਦੇ ਲਈ। ਅਸੀਂ ਗੁਰੂ ਨੂੰ ਕੋਈ ਲੋੜ ਨਹੀਂ ਸੀ। ਇਹ ਵੀ ਅਕਬਰ ਬਾਦਸ਼ਾਹ ਦੇ ਕਹਿਣ 'ਤੇ ਕਿ ਹਿੰਦੂ ਲੋਕ ਇਤਰਾਜ਼ ਕਰਦੇ ਨੇ, ਤੁਸੀਂ ਤੀਰਥਾਂ 'ਤੇ ਨਹੀਂ ਜਾਂਦੇ, ਅਤੇ ਗੁਰੂ ਅਮਰਦਾਸ ਦਾ ਜਵਾਬ ਸੀ ਕਿ ਤੇਰੀ ਸਰਕਾਰ ਨੇ ਤੀਰਥਾਂ 'ਤੇ ਟੈਕਸ ਲਗਾਇਆ, ਅਸੀਂ ਤਾਂ ਨਹੀਂ ਜਾਂਦੇ, ਕਿਉਂ ਜਾਵੀਏ, ਪਰ ਟੈਕਸ ਭਰੀਏ ਅਤੇ ਨਾਲੇ ਔਖੀ ਹੋ ਵੀ, ਅਸੀਂ ਕੀ ਲੈਣਾ। ਤਾਂ ਅਕਬਰ ਨੇ ਕਿਹਾ ਕਿ ਤੁਹਾਡੇ ਲਈ ਟੈਕਸ ਮਾਫ਼ ਹੈ, ਤੁਹਾਡੇ ਸਾਥੀਆਂ 'ਤੇ ਟੈਕਸ ਮਾਫ਼ ਹੈ, ਤੁਸੀਂ ਜਾਓ ਤੀਰਥਾਂ 'ਤੇ। ਤਾਂ ਗੁਰੂ ਅਮਰਦਾਸ ਮਹਾਰਾਜ ਲੋਕਾਂ ਦੇ ਉਧਾਰ ਦੇ ਲਈ ਕਿ ਟੈਕਸ ਖਤਮ ਹੋ ਜਾਵੇ, ਜੀਵਨ ਦੇ ਉਧਾਰ ਕਲਿਆਣ ਦੇ ਲਈ, ਤੀਰਥ ਉੱਦਮ ਸਤਿਗੁਰ ਕੀਆ ਸਭ ਲੋਕ ਉਧਰਣ ਅਰਥਾ। ਤਾਂ ਗੁਰੂ ਅਮਰਦਾਸ ਮਹਾਰਾਜ ਸਭ ਤੋਂ ਪਹਿਲੇ ਕੁਰਖੇਤਰ ਆਏ ਅਤੇ ਟੈਕਸ ਲੈਣ ਵਾਲੇ ਅੱਗੋਂ ਆ ਗਏ, ਕਹਿੰਦੇ ਸਨ ਚਿੱਠੀ ਆਈ ਸਰਕਾਰ ਦੀ, ਹੁਣ ਟੈਕਸ ਮਾਫ਼ ਹੈ, ਤੁਹਾਡੇ ਸਾਥੀਆਂ ਨੂੰ ਟੈਕਸ ਮਾਫ਼ ਹੈ, ਤੁਸੀਂ ਦੱਸੋ ਤੁਹਾਡੇ ਕਿਤੇ ਕੁ ਸਾਥੀ ਹਨ, ਕਿਹੜੇ ਕਿਹੜੇ ਨੇ, ਟੈਕਸ ਅਸੀਂ ਮਾਫ਼ ਕਰਨਾ ਹੈ। ਤਾਂ ਸ਼੍ਰੀ ਗੁਰੂ ਅਮਰਦਾਸ ਕਹਿਣ ਲੱਗੇ, ਜਿਹੜਾ ਬੰਦਾ ਆਖੇ ਨਾ ਸਤਿਨਾਮ ਵਾਹਿਗੁਰੂ, ਉਹ ਸਾਡਾ ਬੰਦਾ ਹੈ, ਉਹ ਟੈਕਸ ਨਹੀਂ ਲੈਣਾ। ਤਾਂ ਜਿਹੜਾ ਸਿੱਖ ਲੰਘੇ ਆਖੇ ਸਤਿਨਾਮ ਵਾਹਿਗੁਰੂ, ਜਾਓ ਜਾਓ ਭਾਈ ਅੱਗੇ ਜਾਊਂਗਾ, ਰੋਕੇ ਨਾ, ਜਿਹੜਾ ਆਖੇ ਲੰਘੇ ਸਤਿਨਾਮ ਲੰਘ ਜਾਵੇ। ਉਹ ਲੋਕਾਂ ਦੂਜਿਆਂ ਨੇ ਵੇਖਿਆ ਕਿ ਜਿਹੜਾ ਸਤਿਨਾਮ ਆਖਦਾ ਹੈ ਉਸ ਟੈਕਸ ਨਹੀਂ ਲੈਂਦੇ, ਉਹ ਸਾਰੇ ਆਖਣ ਲੱਗ ਪਏ ਸਤਿਨਾਮ ਸਤਿਨਾਮ, ਯੂਪੀ ਦੇ ਬਈ ਵੀ ਕਹਿ ਰਹੇ ਸਤਿਨਾਮ ਸਤਿਨਾਮ, ਉਹ ਟੈਕਸ ਖਤਮ ਹੋ ਗਿਆ ਸਾਰਿਆਂ ਦੇ, ਖਤਮ ਹੋ ਗਿਆ। ਉਹ ਗੋਲਕਾ ਚੁੱਕੇ ਜਾ ਬੜੇ, ਟੈਕਸ ਕੋਈ ਦਿੰਦਾ ਹੀ ਨਹੀਂ, ਸਾਰੇ ਗੁਰੂ ਮਗਰ ਲੱਗ ਗਏ ਨੇ, ਸਾਰੇ ਸਤਿਨਾਮ ਕੋਈ ਜਾਂਦੇ ਨੇ। ਤੋਂ ਹੋਵੇ ਪਹੁੰਚੇ ਗੁਰੂ ਅਮਰਦਾਸ, ਸਿੱਖਾਂ ਨੇ ਪੁੱਛਿਆ ਮਹਾਰਾਜ ਇਸ ਜਗ੍ਹਾ ਦੀ ਕੋਈ ਕਹਾਣੀ ਸੁਣਾਓ, ਕੋਈ ਸਿੱਖ ਕੋਈ ਸਾਨੂੰ ਉਪਦੇਸ਼ ਦਿਓ, ਇੱਥੇ ਕੀ ਕੁਝ ਹੋਇਆ। ਤਾਂ ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਨੂੰ ਦੱਸਿਆ ਕਿ ਇੱਥੇ ਨਾ ਯੋਗੀਆਂ ਨੇ ਬੜੇ ਤਪ ਕੀਤੇ ਨੇ, ਮਹਾਰਾਜ ਕਿਸੇ ਯੋਗ ਦੀ ਗੱਲ ਸੁਣਾਓ ਤਾਂ ਇੱਕ ਯੋਗੀ ਦੀ ਕਥਾ ਸੁਣਾਈ ਗੁਰੂ ਅਮਰਦਾਸ ਨੇ ਕਿ ਇੱਥੇ ਇੱਕ ਯੋਗੀ ਹੋਇਆ ਹੈ, ਉਹਦਾ ਨਾਮ ਹੋਇਆ ਹੈ ਮਣਕਣ ਯੋਗੀ। ਉਸਨੇ ਇਤਨਾ ਤਪ ਕੀਤਾ ਕਿ ਇੱਕ ਦਿਨ ਉਹ ਕੁਝ ਛੁਰੀ ਲੈ ਕੇ ਬੈਠਾ ਹੋਇਆ ਸੀ, ਕੁਝ ਕੱਟ ਰਿਹਾ ਸੀ ਅਤੇ ਉਹਦੀ ਆਪਣੀ ਅੰਗਲ 'ਤੇ ਛੁਰੀ ਲੱਗ ਗਈ, ਵਿੱਚ ਖੂਨ ਕੋਨਾ ਨਿਕਲਿਆ, ਥੋੜ੍ਹਾ ਜਿਹਾ ਪੀਲਾ ਪਾਣੀ ਨਿਕਲਿਆ ਅਤੇ ਉੱਠ ਕੇ ਨੱਚਣ ਲੱਗ ਪਿਆ। ਇਤਨਾ ਮੈਂ ਤਪ ਕੀਤਾ ਹੈ ਕਿ ਮੇਰੇ ਖੂਨ ਹੀ ਨਹੀਂ ਰਿਹਾ। ਉਸਦੇ ਤਪ ਦਾ ਇਤਨਾ ਪ੍ਰਭਾਵ, ਇਤਨਾ ਤਪ ਤੇਜ਼ ਕਿ ਉਹਦੇ ਨੱਚਣ ਦੇ ਨਾਲ ਸਾਰੀ ਦੁਨੀਆ ਨੱਚਣ ਲੱਗ ਪਈ, ਹਰ ਬੰਦਾ ਨੱਚਣ ਲੱਗ ਪਿਆ, ਸਭ ਨੱਚੀ ਜਾਵੇ ਉਹਦੇ ਤਪ ਦਾ ਤੇਜ਼। ਤੋ ਧਰਮ ਕਰਮ ਸਭ ਖਤਮ ਹੋ ਗਏ, ਪੂਜਾ ਖਤਮ ਹੋ ਗਈ, ਸਭ ਨੱਚੀ ਜਾਣ, ਉਹ ਵੀ ਨੱਚੀ ਜਾਵੇ, ਲੋਕ ਨੱਚੀ ਜਾਣ ਸਾਰੇ। ਤੋ ਵੇਖਿਆ ਭਗਵਾਨ ਨੇ ਬਈ ਕਰਮ ਧਰਮ ਸਭ ਖਤਮ ਹੋ ਗਏ ਨੇ, ਪਾਠ ਪੂਜਾ ਖਤਮ ਹੋਣ, ਸਭ ਨੱਚੀ ਜਾਂਦੇ ਹਨ। ਉਹ ਜਦ ਤੱਕ ਮਣਕਣ ਨਹੀਂ ਹਟਦਾ ਨੱਚਣ ਤੋਂ ਅਤੇ ਲੋਕ ਨਹੀਂ ਹਟਦੇ, ਇਹਨੂੰ ਹਟਾਵੀਏ। ਤੋ ਭਗਵਾਨ ਇੱਕ ਬੁੱਢੇ ਜਿਹੇ ਬੰਮਣ ਦਾ ਸ਼ਕਲ ਬਣਾ ਕੇ ਆ ਗਿਆ, ਜਿੱਥੇ ਨੱਚ ਰਿਹਾ ਸਿਰ ਮਣਕਣ ਜੋਗੀ ਉਹਦੇ ਸਾਹਮਣੇ ਖੜ੍ਹਾ ਹੋ ਗਿਆ ਅਤੇ ਕਹਿੰਦਾ ਹੈ ਕਿਉਂ ਨੱਚ ਰਿਹਾ, ਨੱਚ ਨਹੀਂ ਜਾਣੇ, ਇਤਨਾ ਮੈਂ ਤਪ ਕੀਤਾ ਹੈ ਕਿ ਮੇਰੇ ਖੋਲ ਹੀ ਨਹੀਂ ਰਿਹਾ। ਅਤੇ ਉਸਨੇ ਬ੍ਰਾਹਮਣ ਨੇ ਆਪਣੀ ਅੰਗਲ ਕੱਟੀ ਦੇ ਸਾਹਮਣੇ ਵਿੱਚ ਪਾਣੀ ਵੀ ਨਾ ਨਿਕਲਿਆ, ਕੇਵਲ ਸੁਆਹ ਜਿਹੀ ਨਿਕਲੀ ਅਤੇ ਕਹਿੰਦੇ ਤੂੰ ਐਵੇਂ ਮਨ ਕਰ ਰਹੇ, ਤੇਰੇ ਕੋਲ ਫਿਰ ਪਾਣੀ ਪੀਲਾ ਤਾਂ ਹੈ ਨਾ, ਮੇਰੇ ਪਾਣੀ ਵੀ ਨਹੀਂ ਰਿਹਾ। ਇਹ ਵੇਖ ਕਰਕੇ ਮਣਕਣ ਦਾ ਮਾਨ ਹਟ ਗਿਆ, ਨਜ਼ਰੋਂ ਹਟ ਗਿਆ ਅਤੇ ਲੋਕ ਵੀ ਨਜ਼ਰੋਂ ਹਟ ਗਏ। ਤੋ ਗੁਰੂ ਅਮਰਦਾਸ ਕਹਿੰਦੇ ਨੇ ਐਸੇ ਐਸੇ ਯੋਗੀ ਲੋਕ ਇੱਥੇ ਤਪ ਕਰਦੇ ਨੇ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਯੋਗੀ ਲੋਕ ਹਨ ਮਨ 'ਚ ਉਦਾਸੀ ਧਾਰ ਕਰਕੇ ਬੈਠੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖਾਂ ਹੀ ਅਣਗਿਣਤ ਹੀ ਭਗਤ ਲੋਕ ਹਨ ਜੋ ਵਾਹਿਗੁਰੂ ਦੇ ਗੁਣਾਂ ਦਾ ਵਿਚਾਰ ਕਰਦੇ ਹਨ। ਅਸੰਖ ਸਤੀ ਅਸੰਖ ਦਾਤਾਲ, ਅਸੰਖ ਅਣਗਿਣਤ ਹੀ ਸਤੀ ਲੋਕ ਹਨ, ਦਾਨੀ ਲੋਕ ਹਨ, ਦਾਤੇ ਹਨ। ਅਸੰਖ ਸਤੀ ਅਸੰਖਾਂ ਹੀ ਦਾਨੀ ਹਨ ਅਤੇ ਅਸੰਖਾਂ ਹੀ ਦਾਤੇ ਹਨ। ਅਸੰਖ ਸੂਰ ਮੋਹ ਬਖਸਾ, ਅਸੰਖਾਂ ਅਣਗਿਣਤ ਹੀ ਸੂਰਮੇ ਹਨ ਜੋ ਦੁਸ਼ਮਣ ਦਾ ਲੋਹਾ ਮੂੰਹ 'ਤੇ ਖਾਂਦੇ ਹਨ। ਅਸੰਖ ਮੋਨ ਲਿਵ ਲਾਏ ਤਾਰ, ਅਣਗਿਣਤ ਹੀ ਮੋਨੀ ਲੋਕ ਹਨ ਜੋ ਤਾਰ ਦੇ ਵਾਂਗ ਲਿਵ ਲਾ ਕੇ ਬੈਠੇ ਹੋਏ ਹਨ, ਮੋਨ ਧਾਰਨ ਕਰਕੇ। ਅਸੰਖ ਮੋਨ ਲਿਵ ਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਤ ਭਾਵੇ ਸਾਹਿਬ ਹਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੀ ਵਿਚਾਰ ਪਿਛਲੀ ਤੁੱਕ 'ਚ ਹੋ ਚੁੱਕੀ ਹੈ। ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਚੰਗੇ ਲੋਕ, ਜਪੀ ਲੋਕ, ਤਪੀ ਲੋਕ, ਸੱਚੀ ਲੋਕ, ਦਾਤੀ ਲੋਕ, ਸੁਰਮੇ ਪਰਉਪਕਾਰੀਆਂ ਦਾ ਜ਼ਿਕਰ ਕੀਤਾ ਹੈ। ਕਹਿੰਦੇ ਨੇ ਜਿੱਥੇ ਤੁਸੀਂ ਵੇਖੋਗੇ ਇਸ ਦੁਨੀਆ ਦੇ ਅੰਦਰ, ਇਸ ਸ੍ਰਿਸ਼ਟੀ ਦੇ ਅੰਦਰ ਚੰਗੇ ਲੋਕ ਨੇ, ਪਰਉਪਕਾਰੀ ਹਨ, ਜਪੀ ਤਪੀ ਸੱਚੀ ਹਨ, ਉੱਥੇ ਨਾਲ ਹੀ ਵੇਖੋਗੇ ਅਸੰਖ ਮੂਰਖ, ਅੰਧ ਘੋਰ। ਅਸੰਖਾਂ ਮੂਰਖ ਲੋਕ ਹਨ, ਅੰਧ ਘੋਰ, ਜਿਹੜੇ ਘੋਰ ਹਨੇਰੇ ਵਿੱਚ ਹਨ, ਘੋਰ ਹਨੇਰੇ। ਅੰਧ ਘੋਰ ਦਾ ਅਰਥ ਕਰਦੇ ਸਨ ਗਿਆਨੀ ਅਮੀਰ ਸਿੰਘ ਸਾਹਿਬ ਮਹਾਰਾਜ, ਇਹ ਦਾਸ ਪੜ੍ਹਿਆ ਹੈ। ਮੈਨੂੰ ਗਿਆਨੀ ਅਮੀਰ ਸਿੰਘ ਸਾਹਿਬ ਦੇ ਕੋਲੋਂ ਪੜ੍ਹਨ ਵਾਸਤੇ ਮਹੰਤ ਬਾਬਾ ਜਵਾਰ ਸਿੰਘ ਸਾਹਿਬ ਨੇ ਮਹੰਤ ਤਾਰਾ ਸਿੰਘ ਨੂੰ ਨਾਲ ਭੇਜਿਆ, ਇਹਨੂੰ ਨਾਲ ਲੈ ਜਾ, ਗਿਆਨੀ ਅਮੀਰ ਸਿੰਘ ਨੂੰ ਕਹੋ ਇਹਨੂੰ ਪੜ੍ਹਾਵਣ। ਇਹ ਸਭ ਕਿਰਪਾ ਮਹੰਤ ਤਾਰਾ ਸਿੰਘ ਜੀ ਦੀ ਹੈ। ਇਹ ਮੈਂ ਲੈ ਕੇ ਗਏ ਸਨ, ਮੈਂ ਗੁਰਨਾਣੇ ਡੇਜ ਰੁਸ ਕੇ ਆ ਗਿਆ ਇੱਥੇ ਮਹੰਤ ਸਾਹਿਬ ਦੇ ਕੋਲ, ਆ ਕੇ ਆਪਣਾ ਦੁੱਖ ਪ੍ਰਗਟ ਕੀਤਾ ਅਤੇ ਮਹੰਤ ਸਾਹਿਬ ਕਹਿੰਦੇ ਨੇ ਫਿਕਰ ਨਾ ਕਰ, ਤੇਰੇ 'ਤੇ ਗੁਰੂ ਦੀ ਬੜੀ ਕਿਰਪਾ ਹੋਵੇਗੀ। ਮਹੰਤ ਤਾਰਾ ਸਿੰਘ ਨੂੰ ਕਿਹਾ ਜਾ ਇਸ ਨੂੰ ਗਿਆਨੀ ਅਮੀਰ ਸਿੰਘ ਕੋਲ, ਅਤੇ ਗਿਆਨੀ ਅਮੀਰ ਸਿੰਘ ਕੋਲ ਜਾ ਕੇ ਪੜ੍ਹਾਉਣ ਇਸ ਨੂੰ। ਦੋ ਤਿੰਨ ਮਹੀਨਿਆਂ ਤੋਂ ਬਾਅਦ ਮਹੰਤ ਸਾਹਿਬ ਮਹੰਤ ਜਵਾਰ ਸਿੰਘ ਉੱਥੇ ਗਏ ਆਪਣੇ ਡੇਰੇ ਚੌਂਕ ਬਾਬਾ ਸਾਹਿਬ ਵਾਲੇ ਮਿੱਠੇ ਟਵਾਣੇ, ਉੱਥੇ ਇਕੱਠੇ ਹੋਏ। ਨਗਰ ਕੀਤਾ ਗਿਆਨੀ ਅਮੀਰ ਸਿੰਘ ਮਹੰਤ ਉੱਤਮ ਸਿੰਘ ਸਾਰੇ ਜਾਣ ਲੱਗੇ ਅਤੇ ਮਹੰਤ ਬਾਬਾ ਜਵਾਹਰ ਸਿੰਘ ਸਾਹਿਬ ਮੇਰੀ ਬਾਂਹ ਫੜ ਕੇ ਨਾ ਗਿਆਨੀ ਅਮੀਰ ਸਿੰਘ ਕਹਿੰਦੇ ਨੇ ਸੋਰ ਨੂੰ ਚੰਗੀ ਤਰ੍ਹਾਂ ਪੜਾਉਣਾ, ਇਹਦੀ ਬਾਂਹ ਫੜ ਲਓ। ਇੱਕ ਰਿਵਾਜ਼ ਹੁੰਦਾ ਸੀ ਕਿਸੇ ਦੀ ਬਾਂਹ ਪਕੜਾ ਦੇਣੀ, ਹਵਾਲੇ ਕਰ ਦੇਣਾ, ਗਿਆਨੀ ਦੀ ਬਾਂਹ ਫੜ ਲਓ। ਮੇਰੀ ਬਾਂਹ ਫੜ ਕੇ ਅਤੇ ਗਿਆਨੀ ਅਮੀਰ ਸਿੰਘ ਨੂੰ ਬਾਂਹ ਫੜਾਈ ਅਤੇ ਬਾਂਹ ਫੜੋ, ਚੰਗੀ ਤਰ੍ਹਾਂ ਪੜਾਉਣਾ ਇਸ ਨੂੰ। ਅੱਗੋਂ ਗਿਆਨੀ ਅਮੀਰ ਸਿੰਘ ਸਾਹਿਬ ਕਹਿੰਦੇ ਨੇ ਇਸ ਕੋ ਹਮਨੇ ਕਿਆ ਪੜਾਉਣਾ ਹੈ, ਇਹ ਤੂੰ ਦੁਰਦਰਗਾਹ ਕਾ ਪੜਿਆ ਹੈ। ਤੋ ਗਿਆਨੀ ਅਮੀਰ ਸਿੰਘ ਸਾਹਿਬ ਦੇ ਕੋਲੋਂ ਅੰਧ ਗੋਰ ਦੇ ਅੱਤ ਸੁਣੇ ਹਨ ਕਿ ਅੰਧ ਗੋਰ ਕੈਸੇ ਆਉਂਦੇ ਨੇ, ਇੱਕ ਮੂਰਖ ਆਉਂਦੇ ਨੇ, ਇੱਕ ਅੰਧ ਗੋਰ ਆਉਂਦੇ ਹਨ। ਉਹ ਇੱਕ ਪ੍ਰਮਾਣ ਦਿੰਦੇ ਸਨ, ਇੱਕ ਮੂਰਖਾਂ ਦਾ ਟੱਬਰ ਸੀ, ਮਹਾਂਮੂਰਖਾਂ ਦਾ, ਅਤੇ ਉਹਨਾਂ ਦੇ ਰਿਸ਼ਤੇਦਾਰ 'ਚ ਕੋਈ ਬੰਦਾ ਚੜ੍ਹਾਈ ਕਰ ਗਿਆ ਅਤੇ ਪਿਓ ਨੇ ਪੁੱਤਰ ਨੂੰ ਕਿਹਾ ਕਿ ਸਾਡਾ ਫਲਾਂ ਰਿਸ਼ਤੇਦਾਰ ਚੜ੍ਹਾਈ ਕਰ ਗਿਆ ਹੈ, ਤੂੰ ਜਾ ਕੇ ਉੱਥੇ ਹੋਆ, ਅਫਸੋਸ ਕਰ ਆ। ਅਤੇ ਪੁੱਤਰ ਕਹਦੇ ਬਾਪੂ ਉੱਥੇ ਜਾ ਤਾਂ ਮੈਂ ਕੀ ਆਖਾਂ, ਮੈਂ ਤਾਂ ਕਦੇ ਗਿਆ ਨਹੀਂ। ਅਤੇ ਪਿਓ ਕਹਿੰਦਾ ਹੈ ਮੂਰਖਾ ਜੋ ਕੁਛ ਲੋਕ ਕਹਿੰਦੇ ਪਿਓ ਨੂੰ ਤੂੰ ਵੀ ਕਹਿ ਦੇ। ਕਹਿੰਦੇ ਚੰਗਾ, ਚਲਿਆ ਗਿਆ ਉਸ ਗਲੀ 'ਚ ਪਹੁੰਚਿਆ। ਕੁਦਰਤੀ ਅੱਗੋਂ ਨਾ ਉਸ ਬੰਦੇ ਦੇ ਜਿਹੜੀ ਅਪੋਜੀਸ਼ਨ ਪਾਰਟੀ ਦੇ ਬੰਦੇ ਸਨ ਉਹ ਖੜ੍ਹੇ ਸਨ ਮੁਖਾਲਫ, ਉਹ ਗੱਲਾਂ ਕਰੀ ਜਾਣ ਕਿ ਚੰਗਾ ਹੋਇਆ ਮਰ ਗਿਆ, ਸਾਰੇ ਤੰਗ ਕੀਤਾ ਹੋਇਆ ਸੀ, ਮੁਕੱਦਮੇ ਬਾਜ਼ ਸੀ, ਸਭ ਨੂੰ ਉਸਨੇ ਤੰਗ ਕੀਤਾ ਹੋਇਆ ਸੀ, ਸਾਰੇ ਮਹੱਲੇ ਨੂੰ, ਅੱਛਾ ਹੋਇਆ ਮਰ ਗਿਆ। ਇਹ ਵੀ ਘਰ ਜਾ ਕੇ ਕਹਿੰਦੇ ਚੰਗਾ ਹੋਇਆ ਮਰ ਗਿਆ, ਜਿਹਨੇ ਸਭ ਨੂੰ ਤੰਗ ਕੀਤਾ ਹੋਇਆ, ਮੁਕੱਦਮੇ ਬਾਜ਼ ਸੀ, ਜੇ ਸੀ। ਉਹਨੂੰ ਲਾ ਲਿਆ ਛਿੱਤਰ, ਦੋ ਚਾਰ ਲਾ ਕੇ ਸੇਵਾ ਕਰ ਦਿੱਤੀ, ਵਾਪਸ ਆ ਗਿਆ। ਕਹਿੰਦੇ ਬਾਪੂ ਉਹਨਾਂ ਦਾ ਇਸ ਤਰ੍ਹਾਂ ਮੇਰੀ ਸੇਵਾ ਕਰ ਦਿੱਤੀ ਹੈ। ਕਹਿੰਦੇ ਮੂਰਖਾ ਮੈਂ ਆਪ ਜਾਣਦਾ, ਤੈਨੂੰ ਅਕਲ ਹੀ ਨਹੀਂ ਹੈ। ਆਪ ਆਇਆ ਅਤੇ ਕਹਿੰਦੇ ਹੈ ਭਾਈ ਬੱਚਾ ਸੀ, ਗਲਤੀ ਕਰ ਗਿਆ ਹੈ, ਪਹਿਲੀ ਵਾਰ ਆਇਆ ਸੀ, ਹੁਣ ਸਮਝ ਨਹੀਂ ਸੀ, ਅੱਜ ਤੋਂ ਬਾਅਦ ਤੁਹਾਡਾ ਕੋਈ ਬੰਦਾ ਮਰਿਆ ਮੈਂ ਆਪ ਆਵਾਂਗਾ। ਤਾਂ ਉਹ ਕਹਿੰਦੇ ਲੈ, ਅੱਗੇ ਪਿਓ ਸੀ, ਹੁਣ ਪੁੱਤਰ ਸੀ, ਹੁਣ ਪਿਓ ਆਇਆ, ਮਹਾਂਮੂਰਖ। ਐਸੇ ਲੋਕ ਹੁੰਦੇ ਹਨ ਜਿਹੜੇ ਮਹਾਂ ਘੋਰ ਹਨੇਰੇ 'ਚ, ਅਸੰਖ ਮੂਰਖ ਅੰਧ ਘੋਰ ਘੋਰ ਹਨੇਰੇ ਵਿੱਚ, ਅਗੋਲੀ ਕੋਈ ਨਹੀਂ, ਸੋਝੀ ਵੀ ਕੋਈ ਨਹੀਂ, ਦੁਨੀਆਂ ਦਾ ਪਤਾ ਹੀ ਕੋਈ ਨਹੀਂ ਕੀ ਹੋ ਰਿਹਾ ਦੁਨੀਆਂ ਦੇ, ਅਜੇ ਵੀ ਹਨ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਣਗਿਣਤੀ ਚੋਰ ਹਨ ਜੋ ਹਰਾਮ ਖਾਂਦੇ ਹਨ, ਜੋ ਕਮਾਈ ਕਰਕੇ ਨਹੀਂ ਖਾਂਦਾ, ਚੋਰੀ ਕਰਕੇ ਖਾਂਦਾ, ਹਰਾਮ ਖਾਂਦਾ ਹੈ, ਹਰਾਮ ਖਾਂਦੇ ਹਨ। ਅਸੰਖ ਅਮਲ ਕਰ ਜਾਹੇ ਜੋਰ, ਅਸੰਖਾ ਅਣਗਿਣਤ ਹੀ ਐਸੇ ਰਾਜੇ ਲੋਕ ਹਨ, ਬਾਦਸ਼ਾਹ ਲੋਕ ਹਨ ਜੋ ਹਕੂਮਤਾਂ ਕਰ ਜਾਂਦੇ ਨੇ। ਅਮਲ ਮੈਨੂੰ ਉਹਦੇ ਹੁਕਮ ਚਲਾਉਣਾ, ਜ਼ੋਰ ਨਾਲ ਹੁਕਮ ਚਲਾਉਣੇ, ਆਪਣੀ ਤਾਕਤ ਦਾ ਵਿਖਾਵਾ ਕਰਨਾ, ਅਮਲ ਮੈਨੂੰ ਉਹਦੇ ਹੁਕਮ, ਬਾਦਸ਼ਾਹੀ ਦਾ ਹੁਕਮ, ਹਕੂਮਤ ਦਾ ਹੁਕਮ। ਅਮਲ ਕਰ ਜਾਹੇ ਜ਼ੋਰ, ਜ਼ੋਰ ਦੇ ਨਾਲ ਹਕੂਮਤਾਂ ਕਰਕੇ ਜਾਂਦੇ ਹਨ। ਅਸੰਖ ਗੱਲ ਵੱਡ ਹੱਤਿਆ ਕਮਾਏ, ਅਣਗਿਣਤ ਐਸੇ ਲੋਕ ਨੇ ਜਿਹੜੇ ਐਵੇਂ ਦੂਜਿਆਂ ਦੀ ਗੱਲ ਬਣਦੇ ਫਿਰਦੇ ਨੇ, ਨਾ ਕੋਈ ਲੈਣਾ ਨਾ ਕੋਈ ਦੇਣਾ। ਪਿੱਛੇ ਜੀ ਲਹਿਰ ਚੱਲੀ ਸੀ ਇੱਕ ਖੜਕੂ ਵਾਰ ਤੋਂ ਪਹਿਲੇ, ਸਾਧਨ ਜਾ ਕਰਕੇ ਮਾਰਨਾ, ਜਿਹਨੂੰ ਸਾਧੂ ਵੇਖਣਾ ਜਾ ਕੇ ਮਾਰ ਦੇਣਾ, ਬੁੱਢਿਆਂ ਬੁੱਢਿਆਂ ਨੂੰ ਜਾ ਕਰਕੇ ਮਾਰ, ਐਵੇਂ ਨਾ ਕੋਈ ਲੈਣਾ ਨਾ ਕੋਈ ਦੇਣਾ, ਮਾਰ ਕੇ ਤੁਰ ਜਾਣਾ। ਤੋ ਅਸੰਖ ਗੱਲ ਵੱਡ ਹੱਤਿਆ ਕਮਾਏ, ਸੰਖਾਂ ਐਸੇ ਨੇ ਦੂਜਿਆਂ ਦੀ ਗੱਲ ਬਣਦੇ ਨੇ, ਹੱਤਿਆ ਕਰਦੇ ਨੇ, ਪਾਪ ਕਰਦੇ ਹਨ। ਅਸੰਖ ਗੱਲ ਵੱਡ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖਾਂ ਹੀ ਪਾਪੀ ਲੋਕ ਹਨ ਜਿਹੜੇ ਪਾਪ ਕਰ ਕਰਕੇ ਦੁਨੀਆਂ ਤੋਂ ਤੁਰ ਜਾਂਦੇ ਹਨ। ਅਤੇ ਥਾਣੇਦਾਰ ਕਹਿੰਦਾ ਹੈ ਕੀ ਲੜੀ ਤਨਖਾਹ, ਦੱਸ ਕੀ ਲਵੇਗਾ। ਕਹਿੰਦੇ ਕੁਛ ਨਹੀਂ ਲਵਾਂਗਾ ਜੀ, ਕੰਮ ਕਰਾਂਗਾ ਜੋ ਕਹੋਗੇ, ਅਤੇ ਸਿਰ ਰੋਟੀ ਖਾਵਾਂਗਾ, ਕੱਪੜਾ ਲਵਾਂਗਾ, ਕੁਛ ਨਹੀਂ ਲੈਣਾ। ਹੋਰ ਕੋਈ ਸ਼ਰਤ, ਇੱਕ ਸ਼ਰਤ ਹੋਰ ਹੈ ਕਿ ਮੈਨੂੰ ਆਦਤ ਹੈ ਕਦੇ ਕਦੇ ਨਾ ਮੈਂ ਝੂਠ ਬੋਲਦਾ, ਉਹ ਤੁਹਾਨੂੰ ਬਰਦਾਸ਼ਤ ਕਰਨਾ ਪਏਗਾ। ਤੋ ਥਾਣੇਦਾਰ ਕਹਿ ਲੱਗਾ ਇੱਥੇ ਕਿਹੜਾ ਸਾਡੇ ਕੋਲ ਸੱਚ ਚੱਲਦਾ, ਝੂਠ ਚੱਲਦਾ, ਤੂੰ ਜੋ ਮਰਜ਼ੀ ਕਰੀ ਜਾ। ਨੌਕਰ ਰੱਖ ਲਿਆ, ਤੋ ਕੁਦਰਤੀ ਥਾਣੇਦਾਰ ਦੀ ਟਰਾਂਸਫਰ ਹੋ ਗਈ ਉਹ 40-50 ਮੀਲ ਦੇ ਉੱਤੇ, ਅਤੇ ਥਾਣੇਦਾਰ ਘਰ ਛੱਡ ਗਿਆ ਨੌਕਰ ਨੂੰ ਕਿ ਮੈਂ ਫਲਾਣੀ ਥਾਂ 'ਤੇ ਜਾ ਕੇ ਜੁਆਇਨ ਕਰਾਂ, ਅਤੇ ਫਿਰ ਮਕਾਨ ਸ਼ਕਾਨ ਦਾ ਪ੍ਰਬੰਧ ਕਰ ਲਵਾਂਗਾ, ਅਤੇ ਫਿਰ ਤੁਹਾਨੂੰ ਲੈ ਜਾਵਾਂਗਾ, ਉੱਥੇ ਰਹੋ। ਕਹਿੰਦੇ ਚੰਗਾ, ਉਹ ਥਾਣੇਦਾਰ ਚਲੇ ਗਿਆ, ਉੱਥੇ ਕੰਮ ਸੀ ਬੜੇ ਜ਼ਰੂਰੀ, तो वो न कुछ सुनया भेज सकया तो न कुछ भरवान आके मिलया। तो बहुत दिनों तो बाद थानेदार ने कहती है जब पता कर थानेदार का कि हाल चाल है, कोई मकान शकान मिले कि नहीं। कहते चंगा, तो उसने कुछ खोह बना दिता, घ्यू बना दिता, लैके तुर पिया। जा पहुँचया मिले थानेदार को, पुछदे घर का की हाल है। जन सब ठीक ठाक है जी, पर कि मतलब कि जी कुत्ती सी ना अपनी गिलूरी, वो जन मर गई है। अच्छा, वो किमें मरी है? ओ जी मरी है, उसने ना अपनी घोड़ी की हड्डी खा ली सी ते मर गई है। अच्छा, घोड़ी मर गई है? घोड़ी कि नहीं मरी है? ओ जी घोड़ी मरी है, भाई तुहाडी ना बीबी की कब्र पटनी सी, तो इटा ढूंढते रहे तो वो लागा हो गया, लागे नाल मर गई, जख्म नाल मर गई। अच्छा, मेरी बीबी मर गई है? वो किमें? ओ जी बस मीह आया तो छत डिग पई तो सारे बच्चे वो पिटन लग गया थानेदार का। कहते बाकी रहा कि आया दूरों ही, तो घरवाली ने वेख्या भाई थानेदार तो रोंदा पिटदा आ, इस लाए हुए कोई पास से बह के रोन लग गया, मर गया होने। थानेदार ही बह गया, लोग इकट्ठे हो गए, भाई की गल है, कौन मरे कौन मरे? पूछा नौकर नू, थानेदार वेख्या भी घर तो ठीक ठाक है, मकान ही खड़ा है। कहना तू की आखे मैनू? कहते मैं तो जी निगे झूठ मारिया से भी कुत्ती मर गई है, अगर तुसी पुछदे रहे किमें मरी मैं होर झूठ बोलने पे, मैं गल्ला बुलानिया पईयां। तो ये होंगे कूड़ यार, कूड़ निरे कूड़ी कूड़ बोलना, असंघ कूड़ यार कूड़े फिराए कूड़ी कूड़ बोलना। एक कूड़ नू लुकाउण वास्ते 100 कूड़ बोलना पैंदा है। तो असंघ कूड़ यार कूड़े फिराए, असंख मलेच मल बख खाए, असंख ही मलेश लोग हैं। मलेश का अर्थ है मैली इच्छा वाले, जी इच्छा ही मैली है, भावने मैली, हर गल च मैल, विकार ही विकार, बुराई बुराई। असंख मलेश मल बख है, जड़े कि मल खाते हैं, मल बखते हैं, गंद खाते हैं दिन रात, बड़ी बड़ी चीज़ा खामियाँ, मुँह च गंद बोलना, अंदर गंद होना, बख बखना। तो असंख मलेश मेरी इच्छा वाले, इच्छा ही मैली है, सब कुछ मैला है। मल बख खाएं, असंख निंदक सिर करें भार, असंखा अनगणित निंदक लोग हैं इस संसार के अंदर, जो एवं निंदा कर करके दूजिया की अपने सिर पर भार लेंदे ने। किसी की निंदा करनी अपने सिर पर भार लेना है। भगत कबीर कहते चंगा करते हैं, सारा दिन बाहर चुकते निंदा करने वाले, निंदो निंदो लोग मोको निंदो, निंदा जन को खरी प्यारी, निंदा बाप निंदा मैं तारी। बड़ी चंगी लगी मैं जाने, माँ वर्गी चंगी लगती, प्यो वर्गी चंगी लगती है, सफाई करता है। निंदक हमरे कपड़े धोवे, सारी सफाई करता है, अपने सिर से बाहर लेंदे जाने। संख निंदक सिर करें भार, निंदा करके एवं सिर से बाहर लेंदे ने। नानक नीच कहे विचार, धन गुरु नानक साहब कहते हैं कि इस पौड़ी के अंदर मैं नीचा का विचार किया है, तो ये दस करके एक पासे जपी लोग हैं, तपी लोग हैं, सती लोग हैं, दाते हैं, सुरमे हैं, एक पास वेखोगे ऐसे लोग बुरख हैं, अंधघोर हैं, गलवड़ हैं, निंदक हैं, मलेच हैं। तो ये वेख करके अपनी मृत्यु को खंडाओ नहीं, इंज क्यों है, इंज क्यों है, सगों अनेकता दे विच्चों एक नाल जुड़ना है। नाना प्रकार की सृष्टि वेख करके इत्थे बिरति ला के वाहगुरु तू बड़ा बेअंत है, तो कैसे कैसे जीव पैदा किए ने, ते कुदरत बड़ी बेअंत है, जो तो दुभाव है साई भलीकार, तू सदा सलामत निरंकार। हे वाहगुरु जो तन भान रहे ठीक है, जो तू कर रहे हैं ठीक है, जो तू करेगा ठीक है, हुक्म रजाई चलना नानक लिखिया नाल। तो इतना का विचार हो सकता है 18 पौड़ियाँ तक, बाकी दे अगली पौड़ी भी इस तरह ही है। असंख नाव वाली जो नचना बड़ी बेअंत है, जिक्र किया है कि वाह रचना बड़ी बेअंत है, उस अंत नहीं पाया। इस रचना वेख करके नाना प्रकार की सृष्टि वेख करके एकता में आना है, एक नाल जुड़ना है, वो रजा च राजी रहना है, वाणी मिठा करके मनना है, इतनी शांति है। ਅਨੇਕਤਾ ਜਾਓਗੇ ਇੰਝ ਕਿਉਂ ਇੰਝ ਕਿਉਂ, ਸ਼ਾਂਤੀ ਨਹੀਂ ਹੈ। ਇਸ ਵਿੱਚ ਸ਼ਾਂਤੀ ਹੈ ਕਿ ਹੇ ਵਾਹਿਗੁਰੂ ਤੇਰੀ ਕੁਦਰਤ ਤੋਂ ਹੀ ਜਾਣਦਾ ਹੈ। ਤੋ ਅਗਲੀਆਂ ਪੌੜੀ ਦਾ ਵਿਚਾਰ ਮਹਾਰਾਜ ਸੁਖ ਰੱਖੇ। ਤੋ ਸ਼ਾਮ ਨੂੰ ਜੋ ਵਕਤ ਦੱਸਿਆ ਹੈ ਮਹਾਂਪੁਰਖਾਂ ਨੇ, ਸ਼੍ਰੀਮਾਨ ਸੰਤ ਸਤਨਾਮ ਸਿੰਘ ਜੀ ਮਹਾਰਾਜ ਬੜੀ ਕਿਰਪਾ ਕੀਤੀ, ਦਰਸ਼ਨ ਦਿੱਤੇ ਹਨ, ਜੋ ਹੁਕਮ ਕਰਨਗੇ ਸਾਡੇ ਸਾਰੇ ਉਸ ਵੱਡੇ ਇਹ ਬੈਠੇ ਨੇ, ਮੈਥੋਂ ਵੀ ਬੰਤਾਰਾ ਸਿੰਘ ਜੀ ਉਮਰ 'ਚ ਵੱਡੇ ਨੇ ਮਹਾਰਾਜ ਸੰਤ ਸਤਨਾਮ ਸਿੰਘ। ਅਗਰ ਪੁਰਾਣੇ ਸਾਧੂਆਂ ਵਾਲੀ ਬਿਰਤੀ ਕੋਈ ਵੇਖਣੀ ਹੋਵੇ, ਜੋ ਪੜ੍ਹਦੇ ਸੁਣਦੇ ਹਾਂ, ਤਾਂ ਪੁਰਾਣੇ ਸਾਧੂਆਂ ਵਾਲਾ ਨਮੂਨਾ ਅੱਜ ਸਾਡੇ ਸਾਹਮਣੇ ਹੈ। ਸੰਤ ਸਤਨਾਮ ਸਿੰਘ ਮਹਾਰਾਜ ਜੋ ਹੁਕਮ ਕਰਨਗੇ, ਜੋ ਟਾਈਮ ਦੱਸਣਗੇ, ਉਹਦੇ ਮੁਤਾਬਕ ਰਾਤੀ ਵਿਚਾਰ ਕਰਾਂਗੇ। ਜੋ ਸਰੀਰ ਰਿਹਾ ਤਾਂ ਇੱਥੇ ਹੁਣ ਸਮਾਪਤੀ ਹੈ, ਸਮਾਂ ਹੋ ਗਿਆ, ਭੁੱਲਾਂ ਚੁੱਕਾ ਮਾਫ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰਦਾਸ ਨੂੰ ਤਾਂ ਸ਼ਰਮ ਆ ਰਹੀ ਹੈ, ਮੈਂ ਤਾਂ ਅਜੇ ਇਸ਼ਨਾਨ ਵੀ ਨਹੀਂ ਕੀਤਾ, ਅਤੇ ਹੁਣ ਮਹਾਂਪੁਰਖਾਂ ਨੇ ਸਾਰੇ ਸਾਲਾਂ ਦਾ ਭਾਰ ਇੱਕ ਅੱਖਰ ਕਹਿ ਕੇ ਅਤੇ ਲਾ ਛੱਡਿਆ, ਬਹੁਤ ਭਾਰ ਚਾੜ ਦਿੱਤਾ। ਨਿੰਦਕ ਤਾਂ ਜਿਹੜੇ ਨੇ ਉਹ ਸਿਰ 'ਤੇ ਭਾਰ ਪਾਉਂਦੇ ਨੇ ਅਤੇ ਉਸ ਸਥਿਤੀ ਵਾਲੇ ਲੁੱਟ ਲੈ ਜਾਂਦੇ ਹਨ। ਤੋ ਭਾਈ ਮਹਾਂਪੁਰਖਾਂ ਦੀਆਂ ਮਹਿਮਾਂ ਜਿਹੜੀਆਂ ਨੇ, ਮੈਂ ਤਾਂ ਕੁਛ ਹੋਰ ਇਹਨਾਂ ਕੋਲ ਲੈਣਾ ਸੀ, ਅਤੇ ਚਾਹੁੰਦਾ ਵੀ ਹਾਂ ਬਈ ਬਿਮਾਰ ਹਨ। ਮੈਨੂੰ ਕੱਲ੍ਹ ਹੀ ਭੈਣ ਗੋਬਿੰਦ ਕੌਰ ਕਹਿੰਦੀ ਹੈ, ਬਿਮਾਰ ਬਿਮਾਰ ਨਾ ਆਖਿਆ ਕਰੋ, ਨਹੀਂ ਤਾਂ ਮੈਂ ਨਾਰਾਜ਼ ਹੋ ਜਾਵਾਂਗੀ। ਤੋ ਸਾਧ ਸੰਗਤ ਜੀ, ਇਹ ਕੋਹਰਾਪਣਾ ਬਣਾ ਬਣਾ ਕੇ ਹੀ ਸੰਗਤ ਦੇ ਦਰਸ਼ਨ ਨਹੀਂ ਕੀਤੇ, ਕਥਾ ਨਹੀਂ ਕੀਤੀ, ਅਤੇ ਇਸ ਤਰ੍ਹਾਂ ਹੀ ਬਸ ਆਪਣੇ ਹੰਕਾਰ 'ਚ ਰਹਿ ਕੇ ਅਤੇ ਵਿਹਲਾ ਵਕਤ ਗਵਾ ਦਿੱਤਾ। ਅਤੇ ਹੁਣ ਕੁਛ ਥੋੜ੍ਹੀ ਜਿਹੀ ਸੋਝੀ ਆਉਂਦੀ ਹੈ, ਅਤੇ ਉਹ ਹੁਣ ਕੀ ਕਹੀਏ, ਆਪਣੇ ਕੀਤੇ ਕਰਮਾਂ ਨੂੰ ਰੋਂਦੇ ਹਾਂ। ਮਹਾਰਾਜ ਕਿਰਪਾ ਕਰੇ ਤੋ ਮਹਾਂਪੁਰਖਾਂ ਨੇ ਕੁਛ ਐਸੇ ਅੱਖਰ ਕਹਿਤੇ ਨੇ ਵੀ ਸਾਥੋਂ ਉਮਰ ਤੂੰ ਵੱਡਾ ਹੈ, ਪਤਾ ਨਹੀਂ ਇਹਨਾਂ ਨੂੰ ਯਾਦ ਬਹੁਤ ਗੱਲ ਰਹਿੰਦੀ ਹੈ। ਅਤੇ ਬਾਕੀ ਮੈਨੂੰ ਪਤਾ ਮੈਂ ਉਮਰ ਵਿੱਚ ਕੀ ਕੀਤਾ ਹੈ, ਪਿਛਲੀ ਉਮਰ ਐਵੇਂ ਗਵਾ ਦਿੱਤੀ ਹੈ ਬਸ ਹੰਕਾਰ ਵਿੱਚ ਹੀ। ਤੋ ਮੈਂ ਤਾਂ ਮਹੰਤ ਤਾਰਾ ਸਿੰਘ ਸਾਹਿਬ ਜੀ, ਮਹੰਤ ਤੀਰਥ ਸਿੰਘ ਸਾਹਿਬ ਜੀ ਦੇ ਕੋਲ ਕੁਛ ਲੈਣ ਵਾਸਤੇ ਕਿ ਪਿੱਛੇ ਵਕਤ ਗਵਾ ਦਿੱਤਾ ਹੈ, ਅਤੇ ਹੁਣ ਕਿਰਪਾ ਕਰੋ, ਬਖਸ਼ਿਸ਼ ਕਰੋ। ਇੱਥੇ ਹੀ ਗੁਰਮੁਖ ਪਿਆਰੇ ਹੋਰ ਕਈ ਮਿਲਦੇ ਜੁਲਦੇ ਰਹਿੰਦੇ ਹਨ। ਦਾਸ ਇਹੀ ਕਹਿੰਦਾ ਬਈ ਮਹਾਂਪੁਰਖ ਆਏ ਹੋਏ ਜੇ ਜੋ ਕੁਛ ਲੈਣਾ ਜੇ ਤਾਂ ਲੈ ਲਓ। ਤੋ ਪਿਆਰਿਓ, ਮਲਕ ਸਾਹਿਬ ਨਾਲ ਰਾਤੀਂ ਗੱਲਾਂ ਕਰਦਾ ਰਿਹਾ, ਹੋਰ ਵੀ ਇੱਕ ਦੋ ਪ੍ਰੇਮੀ ਮੈਨੂੰ ਕਹਿੰਦੇ ਤੂੰ ਨਾਲ ਚੱਲ। ਮੈਂ ਕਿਹਾ ਮੇਰਾ ਤਾਂ ਸਰੀਰ ਢਿੱਲਾ ਰਹਿੰਦਾ, ਇਤਨੀ ਤਾਕਤ ਨਹੀਂ ਕਿ ਸੰਤਾਂ ਕੋਲ ਚਲਾ ਜਾਵਾਂ। ਤੋ ਆਪੇ ਸੰਤਾਂ ਨੂੰ ਮਿਲਣਗੇ, ਇਹਨਾਂ ਦੇ ਜਿਹੜੀ ਤਾਕਤਾਂ ਨੇ ਜੋ ਸ਼ਕਤੀਆਂ ਨੇ ਪਿਆਰਿਓ, ਉਹ ਇਹਨਾਂ ਨੇ ਛੁਪਾਈਆਂ ਹੋਈਆਂ ਨੇ। ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ। ਹੁਣ ਜ਼ਿਆਦਾ ਕੀ ਵਕਤ ਲਾਵਾਂ, ਰਾਤ ਨੂੰ ਵੀ ਭਾਈ ਪਰ ਇਹਨਾਂ ਤੋਂ ਮੈਂ ਤਾਂ ਹੈਰਾਨ ਇਸ ਗੱਲੋਂ ਆਇਆ, ਮੈਂ ਆਖਿਆ ਪਤਾ ਨਹੀਂ ਸੰਗਤ ਹੋਵੇਗੀ ਕਿ ਨਾ ਹੋਵੇਗੀ, ਪਰ ਅੰਦਰ ਬਾਹਰ ਫਿਰ ਵੀ ਉਸ ਮਹਾਰਾਜ ਦੀ ਕਿਰਪਾ ਦੇ ਸਦਕੇ, ਇਹਨਾਂ ਦੀ ਕਮਾਈ ਦੇ ਸਦਕੇ, ਇਹਨਾਂ ਦੇ ਅਮਲੀ ਜੀਵਨ ਦੇ ਸਦਕੇ, ਇਸੇ ਤਰ੍ਹਾਂ ਹੀ ਸੰਗਤ ਭਰਪੂਰ ਹੈ। ਆਓ ਭਾਈ ਇਸ ਵੇਲੇ ਅਰਦਾਸ ਕਰੀਏ, ਉਸ ਤੋਂ ਬਾਅਦ ਰਾਤ ਨੂੰ ਕਥਾ ਫਿਰ ਮਹਾਂਪੁਰਖ ਕਰਨਗੇ। ਰਾਤ ਨੂੰ ਵੀ ਮਹਾਂਪੁਰਖ ਆਪਣੇ ਆਨੰਦ ਵਿੱਚ ਇਸ ਤਰ੍ਹਾਂ ਹੀ ਜੁੜੇ ਰਹੇ ਹਨ, ਔਰ ਜਗ੍ਹਾ 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 'ਤੇ ਜਾ ਕੇ ਥੋੜ੍ਹੇ ਸੰਗਤ ਹੋਵੇ ਬਹੁਤੀ ਹੋਵੇ, ਇਹ ਆਪਣੇ ਮਨ ਆਨੰਦ ਵਿੱਚ ਬੈਠੇ ਰਹਿੰਦੇ ਹਨ। ਸਾਡੇ ਵੱਡੇ ਸੰਤਾਂ ਕੋਲ ਇੱਕ ਭਾਈ ਜਵੰਤ ਸਿੰਘ ਪ੍ਰੇਮੀ ਆਇਆ ਸੀ, ਅਤੇ ਉਹ ਕਹਿਣ ਲੱਗਾ ਬਈ ਮਹਾਰਾਜ ਮੈਂ ਬੜਾ ਕਥਾ ਕੀਰਤਨ ਕੀਤੀ ਹੈ, ਅਤੇ ਆਪ ਕਿਰਪਾ ਕਰੋ ਅਤੇ ਬਖਸ਼ਿਸ਼ ਕਰੋ। ਕਹਿਣ ਲੱਗੇ ਫਿਰ ਮਹਾਰਾਜ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਥਾ ਸੁਣਾਇਆ ਕਰੋ, ਫਿਰ ਤੁਹਾਡਾ ਉਧਾਰ ਹੋ ਜਾਏਗਾ। ਇਹ ਬਾਬਾ ਸ਼ਾਮ ਸਿੰਘ ਜੀ ਨੇ ਆਪਣੇ ਜੀਵਨ 'ਚ ਕਥਾ ਲਿਖੀ ਹੈ, ਅਤੇ ਉਹ ਚੀਜ਼ ਮੈਂ ਹੁਣ ਸੰਤ ਤੀਰਥ ਸੁਰਨ ਵੇਖੀ ਹੈ। ਇਹਨਾਂ ਨੇ ਆਪਣਾ ਨਿਤਨੇਮ, ਨਹੀਂ ਤਾਂ ਕਹਿੰਦੇ ਮੈਂ ਸਵੇਰੇ ਕਥਾ ਕੀਤੀ ਹੈ, ਅਤੇ ਮੈਨੂੰ ਕੀ ਲੋੜ ਹੈ ਰਾਤੀ ਕਥਾ ਕਰਨ ਦੀ। ਫਿਰ ਰਾਤ ਨੂੰ ਵੀ ਕਥਾ ਕਰਦੇ ਨੇ, ਸਵੇਰੇ ਵੀ ਕਰਦੇ ਨੇ, ਜਗ੍ਹਾ ਜਗ੍ਹਾ 'ਤੇ ਫਿਰ ਆਈਆਂ ਸੰਗਤਾਂ ਨੂੰ ਵੀ ਪੂਰਾ ਟਾਈਮ ਦਿੰਦੇ ਨੇ, ਉਹਨਾਂ ਦਾ ਵੀ ਭਲਾ ਕਰਦੇ ਨੇ। ਤੋ ਜਿਸ ਤਰ੍ਹਾਂ ਪੁਰਾਣੇ ਸੇਵਾ ਪੰਥੀਆਂ ਦੇ ਨਾਂ ਸੁਣੀ ਦੇ ਸਨ, ਪ੍ਰਤੱਖ ਦਰਸ਼ਨ ਕਰੀਦੇ ਨੇ, ਤੁਸੀਂ ਕਹੋਗੇ ਇਹ ਤੁਹਾਡੀ ਉਪਮਾ ਕਰਦੇ ਅਤੇ ਤੂੰ ਉਹਨਾਂ ਦੀ ਉਪਮਾ ਕਰਦਾ ਹੈ, ਪਰ ਇਹ ਤਾਂ ਹੁਣ ਕਹਿੰਦੇ ਨੇ ਭਾਈ ਇੱਥੇ ਰਹਿੰਦਾ ਜੋ ਹੋਇਆ ਹੁਣ ਇਹ ਵੀ ਰੋਟੀ ਖਾਂਦਾ ਰਹੇ, ਇਸ ਬੁੱਢਾ ਆਉਣਾ ਤਾਂ ਲੋਕਾਂ ਨੇ ਰੋਟੀ ਕੋ ਨਹੀਂ ਖਵਾਉਣੀ ਇਸਨੂੰ। ਤਾਂ ਇਸ ਵਾਸਤੇ ਜਿਵੇਂ ਕਹਿੰਦੇ ਨੇ ਸਾਡੇ ਸੰਤਾਂ ਦੀ ਕਥਾ ਆਉਂਦੀ ਹੈ, ਉਹ ਉਸ ਵੇਲੇ ਸਾਰੇ ਸੰਤਾਂ ਨੂੰ ਨਾਲ ਲੈ ਕੇ ਅਤੇ ਤੁਰ ਪਏ, ਚਲੇ ਗਏ, ਕਹਿਣ ਲੱਗੇ ਆਓ ਤੁਹਾਨੂੰ ਸੰਤਾਂ ਦੇ ਦਰਸ਼ਨ ਕਰਾਵੀਏ। ਉੱਥੇ ਗਏ, ਉਸ ਤੋਂ ਬਾਅਦ ਵਾਪਸ ਆਏ, ਕਿਸੇ ਕਿਹਾ ਵੀ ਕੀ ਗੱਲ ਹੈ ਮਹਾਰਾਜ, ਤੁਸੀਂ ਉਹਨਾਂ ਸੰਤਾਂ ਦੇ ਦਰਸ਼ਨ ਕਰਾਉਣ ਵਾਸਤੇ ਲੈ ਗਏ ਹੋ? ਕਹਿਣ ਲੱਗੇ ਬਈ ਗੱਲ ਇਹ ਕਿ ਉਹਦੀ ਉਪਜੀਵਿਕਾ ਬਣਾਉਣ ਵਾਸਤੇ ਗਏ ਹਾਂ, ਬਈ ਅਸੀਂ ਜੋ ਜਾਵਾਂਗੇ ਤਾਂ ਲੋਕ ਵੀ ਜਾਵਣਗੇ। ਤਾਂ ਇਸ ਤਰ੍ਹਾਂ ਹੀ ਮਹਾਂਪੁਰਖ ਜਿਹੜਿਆਂ ਨੂੰ ਜੁਗਤੀ ਦੇ ਨਾਲ ਬਈ ਹੁਣ ਬਿਮਾਰ ਰਹਿੰਦਾ ਹੈ, ਬੁੱਢਾ ਹੈਗਾ, ਅਤੇ ਜੇ ਇਸ ਦੀ ਤਾਰੀਫ ਕਰ ਜਾਵਾਂਗੇ ਤਾਂ ਜਿਹੜੇ ਹੁਸ਼ਿਆਰਪ ਵਾਲੇ ਰੋਟੀ ਤਾਂ ਖਵਾਉਣਗੇ ਨਾ। ਤਾਂ ਇਹ ਸੰਤਾਂ ਦੀ ਵਡਿਆਈ ਹੁੰਦੀ ਹੈ, ਸੰਤਾਂ ਦਾ ਜਸ ਹੁੰਦਾ ਹੈ। ਇਹਨਾਂ ਦੇ ਵੱਡ ਵਡੇਰੇ ਜਿਹੜੇ ਹੋਏ ਨੇ ਬਈ ਜੇ ਉਹਨਾਂ ਦੀ ਕਥਾ ਸੁਣਾਈਏ, ਦੋ ਮਿੰਟ ਫਿਰ ਹੋਰ ਸੁਣ ਲਓ। ਇੱਕ ਸਾਡੇ ਭਾਈ ਵਰੂ ਜੀ ਹੋਏ ਨੇ, ਉਹਨਾਂ ਨੂੰ ਕਹਿਣ ਲੱਗੇ ਬਈ ਭਾਈ ਵਰੂ ਜੀ ਇਹ ਅਸਥਾਨ ਤੁਸੀਂ ਬਣਾਉਣਾ ਹੈ। ਭਾਈ ਵਰੂ ਨੇ ਜਾ ਕੇ ਉਹ ਦੁਕਾਨ ਜਿਹੜੀ ਸੰਤਾਂ ਨੇ ਵਿਖਾਈ ਸੀ, ਕੋਈ ਆਟਾ ਲਿਆਇਆ, ਕੋਈ ਦਾਲ ਲਿਆਇਆ, ਕੋਈ ਹੋਰ ਚੀਜ਼ਾਂ ਜਿਹੜੀਆਂ ਲਿਆ ਕੇ, ਉਸ ਤੋਂ ਬਾਅਦ ਸਾਰੀ ਧਰਮਸ਼ਾਲਾ, ਸਾਰਾ ਗੁਰਦੁਆਰਾ ਬਣ ਗਿਆ। ਪਤਾ ਨਹੀਂ ਲੱਖਾਂ ਕਰੋੜਾਂ ਰੁਪਏ ਲੱਗੇ ਹੋਣੇ। ਵਾਪਸ ਬਾਬਾ ਜੀ ਆਏ, ਵੱਡੇ ਸੰਤ ਸਾਡੇ ਆਏ ਅਤੇ ਕਹਿਣ ਲੱਗੇ ਭਾਈ ਵਰੂ ਹਿਸਾਬ ਲਿਆ, ਦੁਕਾਨਦਾਰ ਨੂੰ ਬੁਲਾ ਲਿਆ। ਦੁਕਾਨਦਾਰ ਆਇਆ, ਭਾਈ ਦੱਸ ਐਡਾ ਵੱਡਾ ਗੁਰਦੁਆਰਾ ਜੋ ਬਣਾਇਆ, ਲੱਖਾਂ ਕਰੋੜਾਂ ਰੁਪਏ ਲੱਗੇ ਨੇ, ਇਹਦਾ ਹਿਸਾਬ ਕਿਤਾਬ ਤੇਰੇ ਕੋਲ ਰੱਖੇ ਹੋਏ ਸੀ, ਬਈ ਜੋ ਭਾਈ ਵਰੂ ਮੰਗੇ ਤੂੰ ਉਸਨੂੰ ਦੇ ਦੇਈਂ, ਕਿਤਨਾ ਕੁ ਦਿੱਤਾ ਜੀ? ਕਹਿਣ ਲੱਗੇ ਜੀ ਮੇਰੇ ਕੋਲ ਤਾਂ ਸਿਰਫ ਇੱਕ ਵਾਰੀ ਗਿਆ, ਸਵਾ ਕਿਲੋ ਆਟਾ ਲਿਆ, ਕੁਛ ਦਾਲ ਲਿਆ, ਉਸ ਤੋਂ ਬਾਅਦ ਮੇਰੀ ਦੁਕਾਨ 'ਤੇ ਉੱਪਰ ਚੜਿਆ ਹੀ ਨਹੀਂ ਹੈ। ਅਤੇ ਮਹਾਂਪੁਰਸ਼ ਕਹਿਣ ਲੱਗੇ ਬਈ ਇਹ ਇਤਨਾ ਜੋ ਮਕਾਨ ਅਤੇ ਐਡੇ ਹਾਲ ਅਤੇ ਐਡੇ ਲੰਗਰ ਬਣੇ ਨੇ, ਐਡੇ ਕਾਲਜ ਬਣੇ ਨੇ, ਕਿੱਥੋਂ ਬਣ ਗਏ ਨੇ? ਭਾਈ ਵਰੂ ਦੱਸ, ਸੱਚੀ ਦੱਸ, ਅੱਖ ਮਾਜ ਤੁਹਾਡੀ ਸੇਵਾ ਕਰਕੇ ਰਿੱਧੀਆਂ ਸਿੱਧੀਆਂ ਆ ਗਈਆਂ ਸਨ। ਤਾਂ ਮੈਂ ਆਖਿਆ ਸੰਤਨ ਕੀ ਔਖਾ ਕਰਨਾ, ਉੱਥੋਂ ਹੀ ਬਸ ਇੱਕ ਜਿਹੜਾ ਜਿਸ ਵਿੱਚ ਮੜੋਲੇ ਦੇ ਵਿੱਚ ਮੈਂ ਉਹ ਦਾਲ ਪਾਈ ਸੀ, ਉਹਦੇ 'ਚੋਂ ਕੱਢ ਕੱਢ ਕੇ ਪਾਈ ਗਿਆ। ਮਾਇਆ ਲੋੜ ਤੋਂ ਉਹ ਵੀ ਲੈ ਲੈਂਦਾ ਸੀ, ਦਾਲ ਲੋੜੇ ਤੋਂ ਉਹ ਵੀ ਲੈ ਲੈਂਦਾ, ਅਤੇ ਸਾਰੀ ਇਮਾਰਤ ਉਸੇ ਮੜੋਲੇ ਵਿੱਚੋਂ ਹੀ ਬਣਾ ਦਿੱਤੀ। ਅਤੇ ਸੰਤ ਕਹਿਣ ਲੱਗੇ ਜਿਹੜੀ ਇਹ ਮਾਇਆ ਲੋਕਾਂ ਨੇ ਦਿੱਤੀ ਹੈ, ਕੋਈ 1500 ਪੀਪੇ ਘਿਓ ਵਾਸਤੇ ਪੇ ਦਿੰਦਾ, ਕੋਈ ਕੁਛ ਪੇ ਦਿੰਦਾ, ਉਹ ਕੀ ਕਰਾਂਗੇ? ਅਸੀਂ ਤਾਂ ਹੁਣ ਨਹੀਂ ਰੱਖਣੀ। ਉਹ ਫਿਰ ਸੰਤਾਂ ਨੇ ਗਰੀਬਾਂ ਗੁਰਮਾਂ ਨੂੰ ਵੰਡ ਦਿੱਤੀ, ਅਤੇ ਸੰਤਾਂ ਨੇ ਰੱਖੀ ਨਹੀਂ। ਇਹ ਉਸ ਗੱਦੀ ਦੇ ਮਾਲਕ ਦੇ ਭਾਈ, ਇਹ ਤਾਂ ਰੁਮਾਲ ਆਪਣੇ ਆਸਣ ਦੇ ਤਲੂ ਇਉਂ ਚੁੱਕਣ ਅਤੇ ਮਾਇਆ ਹੀ ਮਾਇਆ ਹੈ। ਤਾਂ ਇਹਨਾਂ ਨੂੰ ਕਾਲਜ ਬਣਾਉਣੇ, ਸਕੂਲ ਬਣਾਉਣੇ, ਅਤੇ ਇਹੋ ਜਿਹੇ ਕੋਈ ਇਹਨਾਂ ਦੇ ਚਰਨਾਂ 'ਚ ਮਾਇਆ ਰੁਲਦੀ ਹੈ? ਤਾਂ ਮਹਾਰਾਜ ਕਿਰਪਾ ਕਰੇ, ਇਹੋ ਜਿਹੇ ਸੰਤ ਤੁਹਾਡੇ ਕੋਲ ਆਏ ਨੇ।